सतगुर के पद कुछ होते जै पंगाली थान। फतीशा अगमन को सुन कर के निज कान।
वाहिगुरु जी का खालसा, वाहिगुरु जी की फतेह। परम सत्कार योग, सम्मान योग, गुरु का खास रूप, गुरु खालसा साध संगत, जिनके भाग बड़े हैं भाई, तिन साधु संग मुख जुरे। वड्या भागा वाले हो दीन दुनिया दे मालक सतगुरु श्री गुरु ग्रंथ साहिब सच्चे पातशाह जी महाराज जी दे पवित्र पावन चरण कमलां च संध्या वक्त दे सजे हुए दीवाना च हाजरियां भर के गुर इतिहास दी चल रही लड़ीवार कथा सरवण करके अपने जीवन दियां कड़ियां और सुवास गुरु लेखे ला के सफला और सकारथा कर रहे हो। पंगाणी दे जंग दियां तैयारियां चल रही हैं। कलगीधर पातशाह जी महाराज जी दे कोल जो 500 पठान पीर बुद्धू शाह दे कहण ते रखे गए सन, उन्हां विचों तीन पठान भीखण खां, नजावत खां ते हयात खां सतगुरां तों बेमुख हो के गद्दार बन के नमक हरामी बन के राजे फतेह शाह नाल जा रले। फतेह शाह राजा बड़ा खुश होया, कहण लगा दसो गुरु कोल होर किन्ना क दल है तुहाडे तों इलावा। कहिंदे जी होर काहदा दल है, साढ़े सिर ते गुरु ने लड़ना सी, असीं छड के आ गए। हुण उत्थे नाई छींबे कुम्हार चमारा ने की लड़ना है, उन्हां विच की लड़न दा ताकत है, की उन्हां विच वीर रस है। तो इस तरह फतेह शाह बड़ा खुश हो रहा, पर इन्हां दे नाल दा एक जरनैल सी काले खां, उन्हूं सतगुरां ने कहा भाई तू भी चला जा अपने साथियां नाल। कहण लगा जी मैं नमक हरामी नहीं बनना, मैं तुहाडा नमक खादा नमक हलाल करांगा, इत्थे रह के दुश्मना नाल लड़ांगा। महाराज जी खुश होए, आख्या तेनू असी अपनी खुशी नाल भेज रहे हां। अपने हत्थां दे दो कंगन ते इक दुशाला काले खां नूं दे के विदा कीता। और इधर पीर बुद्धू शाह जो सैयद हन, उन्हां नूं महाराज सच्चे पातशाह जी ने चिट्ठी भेजी है। चिट्ठी विच लिखिया पीर बुद्धू शाह जी तुहाडे रखाए हुए पठान जिहड़े साडे कोल नौकर सन ओह नमक हरामी हो गए ने, जिन्हां दी तुसीं सिफारिश कीती सी। पीर बुद्धू शाह ने जदों इह गल सुणी, सुन के बड़ा दुख मनाया, मन विच बहुत ज्यादा भारी चिंता हुई और सोचिया कि मैं इन्हां नलायकां दी सिफारिश कदों करनी सी। बहुत ज्यादा पछतावा पीर बुद्धू शाह जी ने मन च कीता और 700 मरीद पीर बुद्धू शाह ने इकट्ठे किए। चार इहदे लड़के सन और 700 मरीदां नूं अपने नाल लै के पीर बुद्धू शाह जी सडोरे तों श्री पौंटा साहब नूं सतगुरां नाल मिलन वास्ते चल पए कि हुण मैं आप अपना आप सतगुरां दे चरणां च भेट करके उन्हां वास्ते मैदाने जंग विच अगे हो के मूहरे हो के लड़ांगा। तो इस प्रकार नाल जंग दी तैयारी दोवां पासे हो रही है। इधर महाराज गुरु कलगीधर पातशाह जी महाराज जी जिवें तैयारियां कर रहे ने, पंगाणी दा मैदान चुन के दुश्मन दा मुकाबला करन वास्ते जगह मुकर्र कीती है। आओ गुरु गोबिंद सिंह साहब जी दे पावन चरणां दा ध्यान अपने हिरदयां च धारण करदे होयां आप दे जीवन ते रसना दे कल्याण निमित समूह माई भाई आखना करिए जी। सतनाम
श्री वाहे गुरु साहिब जीओ,
सतनाम
श्री वाहे गुरु साहिब जीओ। दोएरा सतगुर के पद कुछ होते ਜੈ ਪੰਗਾਣੀ ਥਾਨ।
ਖਾਲਸਾ ਜੀ ਜਿੱਥੇ ਪੰਗਾਣੀ ਦਾ ਮੈਦਾਨ ਚੁਣਿਆ ਉੱਥੇ ਮਹਾਰਾਜ ਜੀ ਨੇ ਕੁਝ ਸੂਰਮੇ ਪਹਿਲਾਂ ਅੱਗੇ ਭੇਜ ਦਿੱਤੇ ਸਨ, ਜਿਨ੍ਹਾਂ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਤੁਸੀਂ ਜਾ ਕੇ ਉੱਥੇ ਮੋਰਚਾ ਬੰਦੀ ਕਰੋ, ਜਦੋਂ ਦੁਸ਼ਮਣ ਨੇੜੇ ਆਵੇ ਸਾਡੇ ਕੋਲ ਸੁਨੇਹਾ ਭੇਜ ਦੇਣਾ। ਤੋ ਸਤਿਗੁਰਾਂ ਦੇ ਕੁਝ ਕਸੂਰਮੇ ਜਿਹੜੇ ਪਹਿਲਾਂ ਹੀ ਪੰਗਾਣੀ ਦੇ ਮੈਦਾਨ ਵਿਚ ਮੌਜੂਦ ਹਨ।
ਫਤੇ ਸ਼ਾਹ ਆਗਮਨ ਕੋ ਸੁਣ ਕਰ ਕੇ ਨਿਜ ਕਾਨ।
ਉਹਨਾਂ ਸੂਰਮਿਆਂ ਨੇ ਜਦੋਂ ਸੁਣਿਆ ਕਿ ਰਾਜਾ ਫਤਿਹ ਸ਼ਾਹ ਤੇ ਉਹਦੀਆਂ ਫੌਜਾਂ ਉਹਦਾ ਦਲ ਨੇੜੇ ਆ ਪਹੁੰਚਿਆ, ਕਿਉਂਕਿ ਨਗਾਰਿਆਂ ਦੀ ਆਵਾਜ਼ ਸੁਣਦੀ ਸੀ, ਘੋੜਿਆਂ ਦੇ ਪੈਰਾਂ ਦੇ ਪੌੜਾਂ ਦੀ ਆਵਾਜ਼ ਦੂਰੋਂ ਸੁਣਾਈ ਦੇ ਜਾਂਦੀ ਹੈ, ਉਸ ਵਕਤ ਇਹਨਾਂ ਸੂਰਮਿਆਂ ਨੇ ਜਿਹੜੇ ਪੰਗਾਣੀ ਦੇ ਮੈਦਾਨ ਦੇ ਵਿਚ ਉਸ ਵੇਲੇ ਹਾਜ਼ਰ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਰਾਜਾ ਫਤਿਹ ਸ਼ਾਹ ਤੇ ਉਹਦਾ ਦਲ ਨੇੜੇ ਆ ਪਹੁੰਚਿਆ, ਇਹ ਗੱਲ ਜਦੋਂ ਮਹਾਰਾਜ ਜੀ ਦੇ ਸੂਰਮਿਆਂ ਨੇ ਸੁਣੀ ਹੈ।
ਕਿਉਂ ਪਈ ਸੁਧ ਭੇਜੀ ਸਤਗੁਰ ਕੇ ਪੀਰ।
ਉਸ ਵਕਤ ਇਹਨਾਂ ਸੂਰਮਿਆਂ ਨੇ ਫਤਿਹ ਸ਼ਾਹ ਦੇ ਆਉਣ ਦੀ ਜਿਹੜੀ ਖ਼ਬਰ ਹੈ ਉਹ ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਮਹਾਰਾਜ ਜੀ ਕੋਲ ਸ੍ਰੀ ਪੌਂਟਾ ਸਾਹਿਬ ਭੇਜੀ ਹੈ।
ਆਇਓ ਨਿਕਲਿਆਨ ਗਨ ਵੀਰ।
ਔਰ ਬੇਨਤੀ ਕਰਕੇ ਭੇਜਿਆ ਹੈ ਇੱਕ ਸੇਵਾਦਾਰ ਸਿੱਖ ਨੂੰ ਕਿ ਹੇ ਕਲਗੀਧਰ ਪਾਤਸ਼ਾਹ, ਰਾਜਾ ਫਤਿਹ ਸ਼ਾਹ ਆਪਣੇ ਨਾਲ ਬੜਾ ਵੱਡਾ ਭਾਰੀ ਦਲ ਲੈ ਕੇ ਅਣਗਿਣਤ ਸੂਰਮਿਆਂ ਦੀ ਭੀੜ ਲੈ ਕੇ ਸੈਂਕੜੇ ਸਿਪਾਹੀਆਂ ਦੇ ਜਥਿਆਂ ਨੂੰ ਆਪਣੇ ਨਾਲ ਲੈ ਕੇ ਚੜ ਕੇ ਆ ਰਿਹਾ।
ਪੁਰ ਹੰਕਾਰ ਅਧਿਕ ਜਿਨ ਧਰਿਓ।
ਜਿਹਨੇ ਆਪਣੇ ਹਿਰਦੇ ਚ ਬੜਾ ਭਾਰੀ ਹੰਕਾਰ ਧਾਰਨ ਕੀਤਾ ਹੋਇਆ, ਜਿਹੜਾ ਅਹੰਕਾਰ ਦਾ ਪੁੰਜ ਬਣਿਆ ਹੋਇਆ, ਹੰਕਾਰੀ ਬਣਿਆ ਹੋਇਆ, ਹੰਕਾਰ ਦੇ ਨਸ਼ੇ ਦੇ ਵਿਚ ਮੱਤਿਆ ਹੋਇਆ ਹੈ।
ਚਾਤ ਲੜਿਓ।
ਤੇ ਮਹਾਰਾਜ ਜੀ ਹੁਣ ਕੱਲ ਸਵੇਰ ਹੁੰਦਿਆਂ ਤੱਕ ਉਹਨੇ ਲੜਾਈ ਸ਼ੁਰੂ ਕਰ ਦੇਣੀ। ਇੱਕ ਦਿਨ ਪਹਿਲਾਂ ਦੀ ਇਹ ਗੱਲ ਹੈ ਜਦੋਂ ਇਹਨਾਂ ਸੂਰਮਿਆਂ ਨੇ ਮਹਾਰਾਜ ਜੀ ਦੇ ਕੋਲ ਬੇਨਤੀ ਭੇਜੀ, ਮਹਾਰਾਜ ਕੱਲ ਸਵੇਰ ਹੁੰਦਿਆਂ ਤੱਕ ਫਤਿਹ ਸ਼ਾਹ ਨੇੜੇ ਆ ਪਹੁੰਚਿਆ ਤੇ ਕੱਲ ਸਵੇਰ ਹੁੰਦਿਆਂ ਹੀ ਉਹ ਜੰਗ ਸ਼ੁਰੂ ਕਰਨਾ ਚਾਹੁੰਦਾ ਹੈ, ਕੱਲ ਸੁਬਹਾ ਹੀ ਉਹ ਲੜਾਈ ਸ਼ੁਰੂ ਕਰਨਾ ਚਾਹੁੰਦਾ ਹੈ।
ਆਪ ਕਰੋ ਤਿਆਰੀ ਸਭ ਰੀਤ।
ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੁਣ ਤੁਸੀਂ ਆਪ ਕਿਰਪਾ ਕਰਕੇ ਭਲੀ ਪ੍ਰਕਾਰ ਨਾਲ ਸਾਰੀ ਤਿਆਰੀ ਕਰ ਲਵੋ।
ਆ ਬੋਲਿਓ ਤੁਰਤ ਰਿਪ ਜੀਤ।
ਔਰ ਆਓ ਮਹਾਰਾਜ ਜੀ ਤੁਸੀਂ ਆਪਣੇ ਸਾਰੇ ਦਲ ਤੇ ਫੌਜਾਂ ਸਮੇਤ ਇੱਥੇ ਆਓ ਔਰ ਆ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਦੁਸ਼ਮਣਾਂ ਦੇ ਉੱਤੇ ਜਿੱਤ ਪ੍ਰਾਪਤ ਕਰੋ। ਤੁਸੀਂ ਮਹਾਰਾਜ ਆਪਣਾ ਦਲ ਲੈ ਕੇ, ਕਿਉਂਕਿ ਕੱਲ ਸਵੇਰ ਹੁੰਦਿਆਂ ਤੱਕ ਇੱਥੇ ਜੰਗ ਸ਼ੁਰੂ ਹੋ ਜਾਣਾ, ਫਤਿਹ ਸ਼ਾਹ ਕੱਲ ਸੁਬਹਾ ਤੱਕ ਇੱਥੇ ਲੜਾਈ ਸ਼ੁਰੂ ਕਰਨੀ ਚਾਹੁੰਦਾ ਹੈ, ਤੁਸੀਂ ਮਹਾਰਾਜ ਜੀ ਆਪ ਕਿਰਪਾ ਕਰਕੇ ਇਸ ਜਗ੍ਹਾ ਤੇ ਫੌਜ ਸਮੇਤ ਆਪਣੇ ਸੂਰਮਿਆਂ ਸਮੇਤ ਆਓ ਔਰ ਆ ਕੇ ਇਸ ਰਣ ਭੂਮੀ ਨੂੰ, ਜੰਗ ਦੇ ਮੈਦਾਨ ਨੂੰ ਵਿਜੈ ਪ੍ਰਾਪਤ ਕਰੋ, ਜਿੱਤ ਪ੍ਰਾਪਤ ਕਰੋ।
ਇਸ ਮੈਂ ਦੇਰ ਨ ਜਾਣੋ ਕੋਏ ਨਿਸ਼ਚੇ ਪ੍ਰਾਪਤ ਮਹਾਰਣ ਹੋਏ।
ਮਹਾਰਾਜ ਜੀ ਇਹਦੇ ਵਿਚ ਹੁਣ ਕੋਈ ਦੇਰ ਨਾ ਜਾਣਿਓ, ਜੇ ਇਹਦੇ ਵਿਚ ਕੋਈ ਥੋੜੀ ਬਹੁਤੀ ਦੇਰ ਲੱਗੇਗੀ, ਮਹਾਰਾਜ ਕੱਲ ਸਵੇਰ ਹੁੰਦਿਆਂ ਤੱਕ ਰਣ ਸ਼ੁਰੂ ਹੋ ਜਾਣਾ, ਕੱਲ ਸਵੇਰੇ ਹੀ ਮਹਾਰਾਜ ਜੀ ਰਣ ਤੇ ਉੱਤੇ ਰਣ ਸ਼ੁਰੂ ਹੋ ਜਾਣਾ, ਜੰਗ ਸ਼ੁਰੂ ਹੋ ਜਾਣਾ, ਨਗਾਰਿਆਂ ਤੇ ਦੋਹੀ ਪਾਸੀ ਚੋਭਾਂ ਵੱਜ ਰਹੀਆਂ ਨੇ, ਕੱਲ ਸਵੇਰੇ ਹੀ ਜੰਗ ਦਾ ਮਾਹੌਲ ਬਣ ਜਾਏਗਾ, ਜੰਗ ਸ਼ੁਰੂ ਹੋ ਜਾਏਗਾ।
ਆਏ ਪਾਵਟੇ ਸਤਿਗੁਰ ਪਾਸ।
ਇਹਦਾ ਖਬਰ ਦੇ ਕੇ ਸੁਨੇਹਾ ਦੇ ਕੇ ਇੱਕ ਸੇਵਾਦਾਰ ਨੂੰ ਪੰਗਾਣੀ ਦੇ ਮੈਦਾਨ ਤੋਂ ਇਨ੍ਹਾਂ ਸੂਰਮਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪੌਂਟਾ ਸਾਹਿਬ, ਕਿਉਂਕਿ ਪੌਂਟਾ ਸਾਹਿਬ ਤਕਰੀਬਨ ਇੱਥੋਂ 5-6 ਕੋਹ ਦੀ ਵਾਟ ਦੇ ਉੱਤੇ ਹੈ ਪੰਗਾਣੀ ਦੇ ਮੈਦਾਨ ਤੋਂ, ਇੱਥੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੋਲ ਖਬਰ ਭੇਜੀ ਹੈ।
ਸਕਲ ਵਾਰਤਾ ਕੀਨ ਪ੍ਰਕਾਸ਼।
ਸੇਵਾਦਾਰ ਸਿਪਾਹੀ ਨੇ ਆ ਕੇ ਜੋ ਜੋ ਕੁਝ ਸੂਰਮਿਆਂ ਨੇ ਦੱਸਿਆ ਹੈ ਉਹਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆ ਕੇ ਉਹਨੇ ਬੇਨਤੀ ਕਰਕੇ ਦੱਸਿਆ ਹੈ।
ਸੁਣ ਸਭ ਰੀਤ ਕੀਨ ਰਣ ਤਿਆਰੀ।
ਇਹ ਸੁਣ ਕੇ ਸਭ ਨੇ ਉਸੇ ਵਕਤ ਰਣ ਦੀ ਤਿਆਰੀ ਕਰ ਲਈ, ਜੰਗ ਦੀ ਤਿਆਰੀ ਕਰ ਲਈ।
ਇੱਕ ਸਿੱਖ ਟਿਕ ਪਿਕ ਗਿਰਾ ਵਿਚਾਰੀ।
ਉਹ ਮਹਾਰਾਜ ਜੀ ਦੇ ਕੋਲ ਉਸ ਵੇਲੇ ਇੱਕ ਸਿੱਖ ਸੀ, ਉਹ ਸਤਿਗੁਰੂ ਜੀ ਦੇ ਲਾਗੇ ਉਹ ਜਿਹੜਾ ਸਿੱਖ ਸੀ, ਗੁਰਦੇਵ ਨੇ ਉਹਨੂੰ ਆਗਿਆ ਕੀਤੀ, ਆਪਣੇ ਲਾਗੇ ਬੈਠੇ ਸਿੱਖ ਨੂੰ ਹੁਕਮ ਕੀਤਾ।
ਸਾਧ ਉਦਾਸੀ ਜੇ ਸਮਝਾਏ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਜਾਓ ਜਿੱਥੇ ਉਦਾਸੀ ਸਾਧਾਂ ਦਾ ਡੇਰਾ ਹੈ, ਜਿੱਥੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਦਾ ਅਸਥਾਨ ਹੈ ਨਾ, ਅੱਜ ਵੀ ਪੌਂਟਾ ਸਾਹਿਬ ਦੇ ਨੇੜੇ ਇਸ ਜਗ੍ਹਾ ਦੇ ਉੱਤੇ ਜਮਨਾ ਦੇ ਕੰਢੇ ਤੇ ਉਦਾਸੀ ਸੰਤਾਂ ਦਾ ਡੇਰਾ ਹੋਇਆ ਕਰਦਾ ਸੀ। तो महाराज जी ने उस वक्त एक सिख नू वेख के हुक्म कीता के भाई जेड़े उदासियां दा डेरा है जिथे उदासी साधु हन
सबके संग को अब जाए
उना कोल जाओ ते जाके उना सारिया नू साडे वल्लों हुक्म करो
सिर पर बांध लियो दस्तार
उना नू कहो के जिन्ने उदासी साध ने सारे अपने सिरां ते दस्तारां बन्ह लैण क्योंकि उदासी साधु जेड़े हन ओ सिर ते जटावां भी रखदे सन उना विचों बहुते उदासी साधु सिर ते चकूठा चकूटा आदक भी बन्निया करदे सन तो जंग दे विच दस्तार होनी जरूरी सी तो महाराज जी ने हुक्म कीता कि भाई उना उदासी साधुआं नू आखो कि सवेर होण तक सारे अपने सिरां ते दस्तारां बन्ह लैण
कर उत्साह शस्त्र ले उधार
और उत्साह धारण करके सारे उदासी साध अपने हत्थां विच हथियार धारण कर लैण सारे उदासी साधु अपने हत्थां विच शस्त्र धारण कर लैण
मैं युद्ध को अब बिदतायो
कि हुण युद्ध दा समा आण प्रगट होया हुण युद्ध दा जंग दा समा आण प्रगट होया
भोग मोख दोनों को पायो
उना नू भोग ते मोख दोवें प्राप्त होणगे जेड़े रण भूमि विच लड़नगे उदासी साधुआं नू साडे वल्लों कह दिओ कि जेड़े कल रण भूमि विच शस्त्र धारण करके लड़नगे भोग ते मोख ए दोवें चीजां उनां नू प्राप्त होणगियां
जिम जिम को पुरुषार्थ धरै
जिवें जिवें कोई रण भूमि विच पुरुषार्थ धारण करेगा अपना बल विखावेगा अपने बल दे जहर विखावेगा
वध वध अगर रिपन बद करै
अगे वध वध के जंग दे मैदान दे विच दुश्मना दा वध करेगा दुश्मना दा नाश करेगा जेड़ा भी सूरमा
तिम तिम दीर्घ प्राप्त राजू
तिवे तिवे उना नू दीर्घ राज दी प्राप्ति होवेगी वड्डे वड्डे राज भाग उना नू प्राप्त होणगे जिन्ना वध के अगे कोई सूरमा लड़ेगा जिन्ना वध के अगे कोई दुश्मना नू मारेगा ओनू उतने वड्डे भारी राज भाग दी प्राप्ति होवेगी
गण गज बाजी सहित समाजू
और राज ही नहीं राज दे नाल बहुत सारे समूह हाथियां दे घोड़ियां दे सहित बड़ा वड्डा भारी साज समाज उना नू प्राप्त होवेगा
लघु तो करै पाए लघु सोई
थोड़ा बल धार के लड़ेगा ओनू थोड़ा राज मिलेगा जेड़ा बहुता बल धार के अगे वध के लड़ेगा ओनू बहुते राज दी प्राप्ति होवेगी राज समाज नाल घोड़े हाथी प्राप्त होणगे ते जेड़ा थोड़ा लड़ेगा थोड़ा पुरुषार्थ धारण करेगा ओनू थोड़े राज दी प्राप्ति होवेगी
मम सिखन चित राज सोए
महाराज जी कहंदे मेरे सिखां दा सारी धरती ते राज होवेगा गुरु कलगीधर पातशाह कहंदे सारी धरती दे उत्ते मेरिया सिखां दा मेरे खालसे दा राज होवेगा
जो निष्काम मरा रण माए
जेड़े जंग दे मैदान विच निष्काम हो के मरणगे निष्काम हो के जेड़े शहीदियां प्राप्त करणगे
इसको जगत फेर फेर नाए
असी वचन करदे आं ओनू इस जगत विच दोबारा जन्म मरण दे चक्करां च नहीं पैणा पवेगा जेड़ा निष्काम हो के लड़ेगा रण भूमि विच निष्काम हो के रण भूमि च शहीदी प्राप्त करेगा ओनू मुड़ के नहीं मरना पवेगा ऐसी मरनी जेड़ा मरेगा बौर ना मरना होए ओनू मुड़ के संसार दे विच नहीं मरना पवेगा ना ही ओनू दोबारा जम्मण मरण दे चक्करां विच पैणा पवेगा
दीन दुनी मैं बनो साए बख्शो भोग मोके सुपाए
दीन दुनिया विच मैं ओदी सहायता करांगा लोक परलोक विच मैं ओदा सहाई होवांगा और भोग भी बख्शांगा ते मोख भी बख्शांगा भोग दा मतलब संसार दे जितने सुख ने भोग पदार्थ ने फिर इन्हां तो कल्याण ते मुक्ति दी प्राप्ति भी चाहीदी है महाराज जी कहंदे भोग ते मोख ए दोवें दाता मैं अपने उन्हां सूरमियां नू बख्शांगा
सुन कर गयो उदासन पासे
महाराज जी ने उदासी साधुआं वास्ते हुक्म कीता है कि जाके उदासी साधुआं नू साडे वचन सुना दिओ महाराज जी दे वचन सुन के एक सिख जिथे इना उदासी साधां दा डेरा सी उथे चल के गया है
सतगुर कीते गिरा प्रकाशे
गुरु कलगीधर पातशाह जी महाराज जी ने जो हुक्म कीता है ओ हुक्म जाके उदासी साधुआं नू सिख ने सुनाया है
हुक्म बयो मानो सुख पावो जन्म जन्म के बंध मिटाओ।
सिख ने जाके आख्या भाई उदासी साधु जनो तुहानू सारिया नू गुरु गोबिंद सिंह साहब जी महाराज जी का हुक्म होया है ते तुसी सारे गुरु पातशाह का हुक्म मनो ते तुसी जेड़े जेड़े भी हुक्म मनोगे तुहाडे जन्म ते मरण दे बंधन मिट जाणगे जन्म ते मरण दे बंधन तुहाडे कटे जाणगे।
कौन सब सपटन हुक्म सुनावा।
इस तरह फिर पहला उदासी साधुआं नू जाके दस के आए फिर जेड़े बाकी जिन्ने सूरमे सन महाराज जी दे उन्हां नू भी दसना सी कि कल सवेरे जंग शुरू हो जाना है उस तो पहला पहला महाराज जी दे सारे सूरमियां नू भी दस्या गया।
गुर ते दान लियो मन भावा।
महाराज जी कहन लगे ओ सिख कहन लगा भाई जिन्ने सूरमे ओ सारे तैयार हो जाओ शस्त्र संभाल लवो और सतगुरु सच्चे पातशाह जी महाराज जी को मन भौंदा दान प्राप्त करो।
होत प्रभात जंग की तैयारी।
कल सवेर होंदिया ही जंग की तैयारी हो जानी है। कल सवेर होंदिया जंग का मैदान दे विच नगारा वज पैना ते लोहिया ते शस्त्रां ते शस्त्र वज पैने हन।
शस्त्र तुरंगन लियो संभारे।
करके सारे सूरमे आपो अपने शस्त्र आपो अपने घोड़े आज ही संभाल के त्यार पर त्यार कर लवो।
हुन सूरन के चित माहे।
सूरमिया दे हिरदिया च चाओ जाग पिया मुछहरिया नू ताओ दे के सूरमे बड़े बीरसी रंग विच रंगे हुए सवेर दी उड़ीक करन लगे ने कदों कल दा सवेरा आवे ते कल सवेरे असी जंग दे मैदान विच बहादुरां वांगू सूरमियां वांगू दुश्मन नाल लड़ के शहीदियां पाईए ते दुश्मनां नू मारीए।
बांचत वस्तु लीन गुर पाओ।
जो जो किसे नू कुछ चाहिदा सी ओ सतगुरु सच्चे पातशाह जी महाराज जी कोलों सूरमियां बहादुरां ने प्राप्त कर लिया। किसे नू जे हथियार चाहिदा सी ता उन्हें हथियार प्राप्त किया। जे किसे नू घोड़ा चाहिदा सी ता उन्होंने घोड़े प्राप्त किए हन।
कातर डरे मनो मृत आए।
सूरमिया नू चाओ चढ़दा महाराज जी का बाणी का वचन भी कहना सूरे चित हुलास। सूरमिया दे मन दे विच जंग का मैदान वेख के हुलास पैदा हुंदा है पर जेड़े कायर ने गीदी ने कम दिल ने बुझ दिल ने ओ जंग दा समा सुन के जंग दा नां सुन के डर जांदे ने। उस वेले भी सी अज भी ने अगे भी रहणगे कायर भी रहिंदे ने जे सूरमे हुंदे ने ना ते कायर भी हुंदे ने। जेड़े कायर ने गीदी ने ओ मन दे विच डर रहे ने ओ समझ रहे ने मानो कि हुण मौत आ पहुंची है।
जलियो चाहे नित कान कढ़ाए।
ओ अपनी कान कढ के यानी कि अपनी शर्म नू लाज नू बट्टा ला के महाराज जी दे कोलों चले जाना चाहते हैं।
इम करते संध्या हुए आए खान पान सब कीन बनाए।
इतना तैयारी करद्या करद्या सारा दिन बतीत हो गया जंग की तैयारी करद्या तू संध्या दा समा हो गया। संध्या दे समय सब ने खान पान कीता लंगर प्रशादा छकिया है।
उसी पांच सह सकल उदासी
महाराज जी होने जेड़े उदासी साध सी महाराज जी कोल रहिंदे इन्हां दी कुल गिणती 500 सी। 500 उदासी साधु महाराज सच्चे पातशाह जी दे कोल रहा करदे सन पौंटा साहिब।
मिलकर मसलत कीन सुपहरा सी।
500 दे 500 उदासी साधा ने जदों इन्हां ने सुनिया कि गुरु साहब ने सानू भी कह दिता भी तुसी भी बनो दस्तारा ते कल नू तुसी भी लड़ना है हथियार फड़ो शस्त्र फड़ो ते कल सवेरे तुसी भी जूझना है। जदों ये गल उदासी साधा ने सुनी ते सुन के शाम दे समय संध्या दे समय इन्हां सारिया ने रल के सलाह कीती
क्यों ना हकरण मैं तुम मरो।
आपस विच सलाह करदे उदासी साध एक दूजे नू कहंदे भई क्यों नाहक बिना कारण तो रण भूमि च मरदे हो क्यों जग दे मैदान च बिना कारण तो मरदे हो क्यों अपनी अणहाई मौत नू व्यौंदे हो।
जाचो जगत जीव का करो।
चलो इथों टुर चलिए ते लोकां कोलो मंग के खा लिया करांगे ते अपनी जीविका निभा लिया करांगे।
लड़बे सो क्या काज हमारा ਸਾਧ ਫਕੀਰ ਪੇਕ ਤਨ ਧਾਰਾ।
ਲੜਨ ਦੇ ਨਾਲ ਸਾਡਾ ਕੀ ਕੰਮ ਹੈ, ਲੜਾਈ ਨਾਲ ਸਾਡਾ ਕੀ ਵਾਹ ਵਾਸਤਾ ਹੈ, ਸਾਡਾ ਕੰਮ ਤਾਂ ਸਾਧਾਂ ਫਕੀਰਾਂ ਵਾਲਾ ਹੈ। ਸਾਧ ਫਕੀਰਾਂ ਵਾਲਾ ਭੇਖ ਅਸੀਂ ਆਪਣੇ ਤਨ ਤੇ ਧਾਰਨ ਕੀਤਾ ਹੋਇਆ, ਲੜਾਈ ਨਾਲ ਜੰਗ ਯੁੱਧ ਨਾਲ ਸਾਡਾ ਕੀ ਕੰਮ ਹੈ।
ਲੜੇ ਬਿਨਾਂ ਗੁਰ ਕਿਉਂ ਨਾ ਤਰੈ,
ਔਰ ਲੜਿਆ ਤੋਂ ਲੜੇ ਬਿਨਾਂ ਗੁਰੂ ਜੀ ਨੇ ਕਿਸੇ ਵੀ ਪ੍ਰਕਾਰ ਨਾਲ ਨਹੀਂ ਟੜਨਾ। ਇਹ ਵੀ ਨਹੀਂ ਹੈ ਕਿ ਗੁਰੂ ਜੀ ਨੇ ਜੰਗ ਟਾਲ ਦੇਣਾ, ਲੜੇ ਬਿਨਾਂ ਕਿਸੇ ਵੀ ਪ੍ਰਕਾਰ ਨਾਲ ਗੁਰੂ ਜੀ ਨੇ ਨਹੀਂ ਟਲਣਾ, ਉਹਨਾਂ ਨੇ ਲੜਾਈ ਕਰਨੀ ਕਰਨੀ ਹੈ।
ਬਹੁਤ ਦਿਵਸ ਤੇ ਤਿਆਰੀ ਕਰੇ,
ਕਿਉਂਕਿ ਉਹ ਕਈ ਦਿਨਾਂ ਦੀ ਤਿਆਰੀ ਕਰ ਰਹੇ ਨੇ, ਲੜਾਈ ਦੀ ਤਾਂ ਉਹਨਾਂ ਨੇ ਕਈ ਦਿਨਾਂ ਦੀ ਤਿਆਰੀ ਕੀਤੀ ਹੋਈ ਹੈ।
ਨਿਸ਼ਾ ਬਿਕੇ ਭਾਜੋ ਭਲੇ ਆਏ,
ਇਹੀ ਆਪਣੇ ਵਾਸਤੇ ਚੰਗਾ ਕਿ ਅੱਜ ਰਾਤ ਪੈਂਦਿਆਂ ਇੱਥੋਂ ਦੌੜ ਚੱਲੋ। ਜੇ ਆਪਣੀ ਜਾਨ ਬਚਾਉਣੀ ਹੈ, ਆਪਣੀ ਜਿੰਦ ਬਚਾਉਣੀ, ਆਪਣਾ ਸਾਧੂ ਪੁਣਾ ਬਰਕਰਾਰ ਰੱਖਣਾ ਹੈ, ਤੇ ਅੱਜ ਰਾਤੋਂ ਰਾਤ ਇੱਥੋਂ ਨਿਕਲ ਚੱਲੋ, ਇੱਥੋਂ ਦੌੜ ਚੱਲੋ, ਇਹੀ ਸਾਡਾ ਭਲਾ ਹੈ।
ਨਾ ਤਾਂ ਪ੍ਰਭੂ ਕਰੇ ਕੈਦ ਭਰੇ ਆਏ,
ਜੇ ਆਪਾਂ ਨਾ ਦੌੜੇ ਇੱਥੇ ਰਹੇ ਤੇ ਲੜੇ ਵੀ ਨਾ, ਤੇ ਹੋ ਸਕਦਾ ਪ੍ਰਭੂ ਜੀ ਸਾਨੂੰ ਕੈਦ ਕਰ ਲੈਣ, ਗੁਰੂ ਜੀ ਸਾਨੂੰ ਕੈਦੀ ਬਣਾ ਕੇ ਰੱਖ ਲੈਣ।
ਮਕੈਨਿਕ ਸੇ ਨਿਸ਼ਾਨ ਦੇਰੇ,
ਇਹਨਾਂ ਕਹਿ ਕੇ ਜਿੰਨੇ ਉਦਾਸੀ ਸਾਧ ਸੀ ਨਾ, ਰਾਤੋ ਰਾਤ ਹੀ ਹਨੇਰੀ ਰਾਤ ਚ ਬਿਨਾਂ ਦੱਸਿਆ, ਬਿਨਾਂ ਸਤਿਗੁਰਾਂ ਦੀ ਆਗਿਆ ਲਿਆ, ਬਿਨਾਂ ਕਿਸੇ ਪ੍ਰਕਾਰ ਦੀ ਖਬਰ ਦਿੱਤਿਆਂ, ਰਾਤੋ ਰਾਤ ਹੀ ਉਦਾਸੀ ਸਾਧ ਜਿਹੜੇ ਸਨ ਸਾਰੇ ਇਕੱਠੇ ਹੋ ਕੇ ਚਲੇ ਗਏ,
ਡੇਰਾ ਤਿਆਗ ਗਏ ਬਿਨ ਬੇਰੇ।
ਬਿਨਾਂ ਦੇਰੀ ਤੋਂ ਇਹਨਾਂ ਨੇ ਆਪਣਾ ਡੇਰਾ ਛੱਡਿਆ, ਡੇਰਾ ਤਿਆਗਿਆ ਤੇ ਚਲੇ ਗਏ।
ਜੁਦੇ ਜੁਦੇ ਹੋਏ ਦੇਸ਼ ਮਜਾਰਾ,
ਇਕੱਠੇ ਤਾਂ ਨਹੀਂ ਸੀ ਸਾਰੇ ਜਾ ਸਕਦੇ, ਵੱਖੋ ਵੱਖਰੇ, ਕਿਸੇ ਨੇ ਉੱਤਰ ਨੂੰ, ਕਿਸੇ ਨੇ ਦੱਖਣ ਨੂੰ, ਕਿਸੇ ਨੇ ਪੂਰਬ ਪੱਛਮ ਨੂੰ, ਚਾਰਾਂ ਦਿਸ਼ਾਵਾਂ ਵੱਲ ਮੂੰਹ ਕਰਕੇ ਵੱਖੋ ਵੱਖਰਿਆਂ ਦੇਸ਼ਾਂ ਨੂੰ ਤੁਰ ਪਏ।
ਜਾਚ ਜਾਚ ਕਰ ਖਾਏ ਆਹਾਰਾ,
ਉੱਧਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਹੋਰ ਇਲਾਕਿਆਂ ਚ ਚਲੇ ਗਏ, ਮੰਗ ਮੰਗ ਕੇ ਖਾਣ ਲੱਗੇ ਨੇ। ਸਾਧ ਸਨ ਨਾ ਉਦਾਸੀ, ਮੰਗ ਮੰਗ ਕੇ ਜਾ ਕੇ ਖਾ ਕੇ ਆਪਣਾ ਗੁਜ਼ਾਰਾ ਕਰਨ ਲੱਗੇ ਦੇ।
ਜਿਸ ਰਣ ਤੇ ਉਤਸ਼ਾਹ ਬਹੀਨ,
ਔਰ ਰਣ ਭੂਮੀ ਤੋਂ ਜੰਗ ਦੇ ਮੈਦਾਨ ਤੋਂ ਉਤਸ਼ਾਹ ਵੀ ਹੋਣੇ ਹੋ ਕੇ ਚਲੇ ਗਏ।
ਫਿਰ ਜਾ ਕੇ ਬਨ ਬਨ ਦੀਨ,
ਜੇ ਜੰਗ ਲੜ ਲੈਂਦੇ ਤੇ ਆਪਣੀ ਮਰਜ਼ੀ ਨਾਲ ਸਵੈ ਇੱਛਾ ਨਾਲ ਜੋ ਚਾਹੁੰਦੇ ਪ੍ਰਾਪਤ ਕਰਦੇ, ਪਰ ਰਣ ਭੂਮੀ ਤੋਂ ਡਰ ਕੇ ਦੌੜੇ, ਜਿਸ ਕਰਕੇ ਥਾਂ ਥਾਂ ਤੇ ਟੁੱਕਰ ਮੰਗ ਕੇ ਇਹਨਾਂ ਨੂੰ ਖਾਣੇ ਪਏ, ਥਾਂ ਥਾਂ ਤੇ ਲੋਕਾਂ ਦੇ ਘਰਾਂ ਵਿਚ ਦੀਨ ਹੋ ਕੇ ਭਿਖਾਰੀਆਂ ਵਾਂਗੂ ਜਾਚ ਜਾਚ ਕੇ ਮੰਗ ਮੰਗ ਕੇ ਇਹਨਾਂ ਨੂੰ ਖਾਣਾ ਪਿਆ।
ਕਹਿਓ ਨਾ ਖਲਗ ਭੂਮ ਜਿਸ ਬਸਿਆ,
ਇਹਨਾਂ ਨੇ ਤੇਗ ਨਹੀਂ ਫੜੀ। ਗੁਰੂ ਕਲਗੀਧਰ ਇਹਨਾਂ ਸਾਧਾਂ ਨੂੰ ਵੀ ਤੇਗ ਫੜਾਉਣਾ ਚਾਹੁੰਦੇ ਸਨ, ਕਿਉਂਕਿ ਸਾਧ ਪੁਣਾ ਵੀ ਉਸ ਵੇਲੇ ਪੂਰਨ ਤੌਰ ਤੇ ਮਹਿਫੂਸ ਨਹੀਂ ਸੀ, ਜਿਸ ਕਰਕੇ ਮਹਾਰਾਜ ਜੀ ਸਾਧ ਪੁਣੇ ਦੀ ਰਾਖੀ ਵਾਸਤੇ ਇਹਨਾਂ ਨੂੰ ਤੇਗ ਫੜਾਉਣਾ ਚਾਹੁੰਦੇ ਸਨ। ਤੇ ਜਿਸ ਤੇਗ ਦੇ ਅਧੀਨ, ਜਿਸ ਖੜਗ ਦੇ ਅਧੀਨ ਇਹ ਧਰਤੀ ਵਸ ਵਿਚ ਹੈ, ਖਾਲਸਾ ਜੀ ਇਹ ਧਰਤੀ ਦਾ ਰਾਜ ਤੇਗ ਦੇ ਅਧੀਨ ਹੈ, ਤੇਗ ਦੇ ਅਧੀਨ ਸ਼ਸਤਰ ਕੇ ਅਧੀਨ ਹੈ ਰਾਜ, ਮਹਾਰਾਜ ਜੀ ਦੇ ਬਚਨ ਨੇ ਕਿ ਇਹ ਰਾਜ ਜਿਹੜਾ ਧਰਤੀ ਦਾ ਸ਼ਸਤਰਾਂ ਦੇ ਅਧੀਨ ਹੈ, ਜੋ ਨਾ ਧਰੈ ਤਿਸ ਬਿਗੜੈ ਕਾਜ, ਜਿਹੜਾ ਸ਼ਸਤਰ ਧਾਰਨ ਨਹੀਂ ਕਰਦਾ, ਸ਼ਸਤਰ ਨਹੀਂ ਰੱਖਦਾ, ਉਹਦੇ ਸਾਰੇ ਕੰਮ ਕਾਰਜ ਵਿਗੜ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਵਿਚਾਰ ਦੇ ਰਹੇ ਨੇ। ਮਹਾਂਕਵੀ ਜੀ ਕਹਿੰਦੇ ਇਸ ਧਰਤੀ ਦਾ ਰਾਜ ਤੇਗ ਦੇ ਅਧੀਨ ਹੈ।
ਗਯੋ ਨਾ ਖਰਗ ਭੂਮ ਜਿਸ ਬਸ ਹੈ,
ਤੇਗ ਨਹੀਂ ਫੜੀ ਜਿਹਦੇ ਵਸ ਵਿਚ ਇਹ ਧਰਤੀ ਹੈ।
ਸੋ ਭੋਗੈ ਜੋ ਅਸ ਕਟ ਕਸ ਹੈ,
ਖਾਲਸਾ ਜੀ ਇਹ ਧਰਤੀ ਦਾ ਰਾਜ ਉਹ ਭੋਗਦਾ ਜਿਹਦੇ ਗਾਤਰੇ ਵਿਚ ਸ੍ਰੀ ਸਾਹਿਬ ਹੈ, ਜਿਹਦੇ ਗਾਤਰੇ ਚ ਭਗਵਤੀ ਹੈ, ਜਿਹਦੇ ਗਾਤਰੇ ਵਿਚ ਸ੍ਰੀ ਕਾਲ ਜੀ ਕੀ ਜੀਵ ਹੈ, ਉਹੀ ਇਸ ਬਾਤ ਲੋਕ ਦੀ ਧਰਤੀ ਦਾ ਰਾਜ ਭੋਗਦਾ ਹੈ।
ਸਵਾ ਜਾਮ ਜਾਮ ਨੀ ਜਬ ਰਹੇ,
ਇਸ ਤਰ੍ਹਾਂ ਉਦਾਸੀ ਸਾਧੂ ਤਾਂ ਚਲੇ ਗਏ ਰਾਤੋ ਰਾਤ ਹੀ, ਰਾਤ ਬਤੀਤ ਹੋਈ, ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਸੁਪੱਟਨ ਬਿਖੈ ਸੁਚੇਤਾ ਗਏ,
ਇਹਨੇ ਸੁਪੱਟ ਸੂਰਮੇ ਸੀ, ਸੁਬਾ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਸਭ ਸੁਚੇਤ ਹੋ ਗਏ, ਸਾਵਧਾਨ ਹੋ ਗਏ।
ਆਸਾ ਵਾਰ ਰੱਬਾ ਵੀ ਗਾਵੇ,
ਔਰ ਇਧਰ ਦਰਬਾਰ ਦੀ ਮਰਿਆਦਾ ਵੀ ਬਰਕਰਾਰ ਰਹੀ। ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਬਾਰ ਸਜ ਗਏ, ਔਰ ਰਬਾਬੀ ਸਿੱਖਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਵੇਖੋ, ਨਾਲ ਸ਼ਕਤੀ ਵੀ ਚੱਲ ਰਹੀ ਹੈ, ਸ਼ਕਤੀ ਦੇ ਨਾਲ ਨਾਲ ਭਗਤੀ ਵੀ ਚੱਲ ਰਹੀ। ਭਗਤੀ ਤੇ ਸ਼ਕਤੀ ਦੋਵੇਂ ਨੇ, ਭਗਤੀ ਵੀ ਨਾਲ ਹੈ, ਕਿਉਂਕਿ ਭਗਤੀ ਤੋਂ ਜਿਹੜੀ ਸ਼ਕਤੀ ਜਨਮ ਲੈਂਦੀ ਹੈ ਉਹ ਸਮਾਜ ਲਈ ਉਸਾਰੂ ਹੁੰਦੀ ਹੈ, ਤੇ ਭਗਤੀ ਤੋਂ ਵਿਹੂਣੀ ਸ਼ਕਤੀ, ਕੇਵਲ ਸ਼ਕਤੀ ਸਾਰੇ ਸੰਸਾਰ ਦੇ ਵਾਸਤੇ ਘਾਤਕ ਸਿੱਧ ਹੁੰਦੀ ਹੈ ਜੇ ਕੱਲੀ ਸ਼ਕਤੀ ਹੋਵੇ। ਔਰ ਜੇ ਭਗਤੀ ਵਿੱਚੋਂ ਸ਼ਕਤੀ ਜਨਮ ਲਵੇ ਤੇ ਉਹ ਸਮਾਜ ਦਾ ਭਲਾ ਕਰਦੀ ਹੈ। ਮਹਾਰਾਜ ਜੀ ਦੇ ਦਰਬਾਰ ਵਿਚ ਆਸਾ ਜੀ ਦੀ ਵਾਰ ਦੇ ਅੰਮ੍ਰਿਤ ਵੇਲੇ ਕੀਰਤਨ ਹੋ ਰਹੇ ਹਨ,
ਲੇਕਰ ਸੰਖ ਬਜਾਵੇ,
ਔਰ ਕਈ ਅੰਮ੍ਰਿਤ ਵੇਲੇ ਉੱਠ ਕੇ ਸੰਖ ਬਜਾ ਰਹੇ ਹਨ,
ਕਰੇ ਪਾਠ ਕੇਤਕ ਗੁਰਬਾਨੀ,
ਕਈ ਗੁਰੂ ਕੇ ਸਿੱਖ ਬੜੇ ਪਿਆਰ ਨਾਲ, ਬੜੇ ਅਦਬ ਨਾਲ, ਸਤਕਾਰ ਨਾਲ ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ ਦਾ ਪਾਠ ਕਰ ਰਹੇ ਹਨ।
ਧੰਨ ਸ਼ਨਾਨੇ ਪਾਵਨ ਪਾਨੀ,
ਔਰ ਅੰਮ੍ਰਿਤ ਜਲ ਹੈ ਯਮੁਨਾ ਦਾ ਬੜਾ ਨਿਰਮਲ ਜਲ ਹੈ, ਉਸ ਨਿਰਮਲ ਜਲ ਦੇ ਵਿਚ ਗੁਰੂ ਕੇ ਸਿੱਖ ਇਸ਼ਨਾਨ ਪਾਣੀ ਕਰ ਰਹੇ ਹਨ।
ਦੀਪ ਜਗਾਵਤ ਧੂਪ ਤੁਖਾਵੇ,
ਦੀਵੇ ਜਗਾਉਂਦੇ ਹਨ, ਧੂਪ ਤੁਖਾਉਂਦੇ ਹਨ,
ਪੁਸ਼ਮਾਂਜਲ ਸ਼ਸਤਰ ਨਿਹਰ ਪਾਵੇ,
ਔਰ ਸਤਿਗੁਰੂ ਜੀ ਦੇ ਜਿੰਨੇ ਪਿਆਰੇ ਆਪਣੇ ਸ਼ਸਤਰਾਂ ਦੀ ਪੂਜਾ ਕਰ ਰਹੇ ਨੇ ਪਹਿਲਾਂ, ਕਿਉਂਕਿ ਖਾਲਸਾ ਜੀ ਸ਼ਸਤਰ ਸਾਡੇ ਪੀਰ ਹਨ, ਸ਼ਸਤਰਾਂ ਦੀ ਪੂਜਾ ਅੱਜ ਵੀ ਤਖਤਾਂ ਤੇ ਹੁੰਦੀ ਹੈ। ਸੱਚਖੰਡ ਸ੍ਰੀ ਹਜੂਰ ਸਾਹਿਬ ਤਖਤ ਦੇ ਉੱਤੇ ਮਹਾਰਾਜ ਜੀ ਦੇ ਪਾਵਨ ਸ਼ਸਤਰ ਸੁਭਾਏ ਮਾਨ ਹਨ ਅੰਗੀਠੇ ਦੇ ਉੱਤੇ, ਸ਼ਸਤਰਾਂ ਦੀ ਪੂਜਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਖਤ ਦੇ ਉੱਤੇ ਸੁਭਾਏ ਮਾਨ ਹਨ, ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਦੇ ਫੜੇ ਦੇ ਉੱਤੇ ਮਹਾਰਾਜ ਜੀ ਦੇ ਸ਼ਸਤਰ ਸੁਭਾਏ ਮਾਨ ਹਨ, ਕਿਉਂਕਿ ਸ਼ਸਤਰਾਂ ਦੀ ਪੂਜਾ ਮੁੱਢ ਤੋਂ ਹੁੰਦੀ। ਦੁਸਹਿਰੇ ਦਾ ਜਿਹੜਾ ਦਿਨ ਹੈ ਉਹ ਸ਼ਸਤਰ ਪੂਜਨ ਦਿਵਸ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ ਗੁਰੂ ਖਾਲਸੇ ਪੰਥ ਵਿਚ। ਉਸ ਵਕਤ ਸਵੇਰੇ ਅੰਮ੍ਰਿਤ ਵੇਲੇ ਸਿੱਖਾਂ ਨੇ ਸ਼ਸਤਰਾਂ ਦੀ ਪੂਜਾ ਕੀਤੀ ਹੈ, ਪੁਸ਼ਪ ਭੇਟ ਕੀਤੇ ਨੇ ਸ਼ਸਤਰਾਂ ਨੂੰ, ਧੂਪ ਧੁਖਾਈ ਹੈ, ਔਰ ਜੋਤ ਜਗਾ ਕੇ ਆਰਤੀਆਂ ਉਤਾਰੀਆਂ ਹਨ।
ਦਲ ਮੈਂ ਜਿਸ ਕਿਸੇ ਹੱਥ ਜੈਕਾਰਾ,
ਸਾਰੇ ਦਲ ਵਿਚ ਸਾਰੀਆਂ ਫੌਜਾਂ ਚ ਹਰ ਪਾਸੇ ਜੈ ਜੈਕਾਰ ਦੇ ਨਾਦ ਹੋ ਰਹੇ ਨੇ। ਗੁਰੂ ਕੇ ਸਿੱਖ, ਗੁਰੂ ਕੇ ਬਹਾਦਰ ਯੋਧੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਇਹ ਅਕਾਲ ਅਕਾਲ ਦੇ ਜਕਾਰਿਆਂ ਨਾਲ ਆਕਾਸ਼ ਗੂੰਜ ਰਿਹਾ।
ਉਤਸ਼ਾਹ ਬਦ ਕਰੇ ਉਚਾਰਾ,
ਔਰ ਬੜੇ ਭਾਰੀ ਉਤਸ਼ਾਹ ਨਾਲ, ਬੜੇ ਭਾਰੀ ਚਾਉ ਦੇ ਨਾਲ ਜਕਾਰਿਆਂ ਦੇ ਨਾਦ ਗੂੰਜ ਰਹੇ ਹਨ।
ਸ਼੍ਰੀ ਕਲਗੀ ਤਰ ਸੋਚ ਸ਼ਨਾਨੇ, ਆਸਨ ਪਰ ਆਸੀਨ ਕਰ ਧਿਆਨੇ,
ਰਾਤ ਰਹਿੰਦੇ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਠੇ, ਸੋਚ ਇਸ਼ਨਾਨ ਕੀਤਾ ਹੈ, ਔਰ ਸੋਚ ਇਸ਼ਨਾਨ ਕਰਨ ਤੋਂ ਉਪਰੰਤ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਸੁਭਾਏ ਮਾਨ ਹੋਏ ਹਨ।
ਨਿਜ ਸਰੂਪ ਮੈਂ ਰਹੇ ਸਮਾਏ,
ਔਰ ਆਪਣੇ ਆਸਣ ਤੇ ਬੈਠ ਕੇ ਮਹਾਰਾਜ ਜੀ ਆਪਣੇ ਨਿਜ ਸਰੂਪ ਦੇ ਵਿਚ, ਜੋ ਸਤਿਗੁਰਾਂ ਦਾ ਆਪਣਾ ਨਿਜ ਸਰੂਪ ਹੈ, ਸਵੈ ਆਤਮ ਸਵਰੂਪ ਹੈ, ਉਹਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਲੀਨ ਹੋਏ ਨੇ, ਉਹਦੇ ਚ ਧਿਆਨ ਜੋੜਿਆ।
ਜੋ ਸੱਚੇ ਤੇ ਆਨੰਦ ਸਦਾਏ,
ਉਹ ਸਰੂਪ ਕਿਹੋ ਜਿਹਾ ਜਿਹਦੇ ਚ ਸਰੂਪ ਮਹਾਰਾਜ ਜੀ ਨੇ ਧਿਆਨ ਜੋੜਿਆ। ਖਾਲਸਾ ਜੀ ਸਤਿਗੁਰਾਂ ਦਾ ਉਹ ਸਰੂਪ ਹੈ, ਸੱਤ ਚੇਤਨ ਆਨੰਦ ਸਰੂਪ, ਜਿਹਨੂੰ ਮਹਾਰਾਜ ਗੁਰੂ ਕਲਗੀਧਰ ਕਹਿੰਦੇ, ਸਦਾ ਸੱਚ ਦਾ ਆਨੰਦ ਸਰਵੰਗ ਪਰਣਾਸੀ, ਉਹ ਜਿਹੜਾ ਪਵਿੱਤਰ ਸੱਤ ਚੇਤਨ ਆਨੰਦ ਸਵਰੂਪ ਹੈ, ਉਹਦੇ ਵਿਚ ਮਹਾਰਾਜ ਜੀ ਨੇ ਆਪਣਾ ਧਿਆਨ ਜੋੜਿਆ, ਕੇਂਦਰਿਤ ਕੀਤਾ ਹੈ।
ਜਗਤਾ ਧਰ ਮੈਦ ਮਈਆਨ,
ਸਾਰੇ ਜਗਤ ਦੇ ਵਿਚ ਜੋ ਸਭ ਤੋਂ ਸਾਰੇ ਜਗਤ ਦਾ ਆਧਾਰ ਹੈ ਜਿਹੜਾ ਸਰੂਪ, ਔਰ ਮਹੀਆਨ ਵੱਡਿਆਂ ਤੋਂ ਵੱਡਿਆ ਹੈ।
ਅਚਲ ਅਨਾਸ਼ੀ ਸਰਵ ਸਮਾਨ,
ਜੋ ਅਚਲ ਹੈ, ਅਨਾਸ਼ ਹੈ, ਨਾਸ਼ ਤੋਂ ਰਹਿਤ ਹੈ, ਔਰ ਜਿਹੜਾ ਸਾਰਿਆਂ ਵਿਚ ਵਿਆਪਕ ਹੈ, ਸਭ ਦੇ ਵਿਚ ਵਿਆਪਕ ਇਕ ਰਸ ਹੈ।
ਕਮਲ ਬਿਲੋਚਨ ਮੁੰਦਰਤ ਹੋਏ,
ਐਸੇ ਸਵਰੂਪ ਵਿਚ ਮਹਾਰਾਜ ਜੀ ਦਾ ਧਿਆਨ ਜੁੜਿਆ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਮੁੰਦਰਤ ਹੋਏ ਨੇ, ਮਹਾਰਾਜ ਜੀ ਦੇ ਨੇਤਰ ਬੰਦ ਕੀਤੇ ਹਨ।
ਸਮਾਧ ਸਥਿਰਤਾ ਹੋਈ,
ਉਸ ਸਮਾਧੀ ਵਿਚ ਮਹਾਰਾਜ ਜੀ ਸਥਿਰ ਹੋ ਗਏ ਨੇ, ਸਮਾਧੀ ਵਿਚ ਅਚਲ ਹੋ ਕੇ ਮਹਾਰਾਜ ਜੀ ਬੈਠ ਗਏ ਹਨ, ਜਿਸ ਸਮਾਧੀ ਚ ਸੈਂਕੜੇ ਯੁੱਗਾਂ ਤੱਕ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਬਿਰਾਜਮਾਨ ਸਨ ਦੁਸ਼ਟ ਦਮਨ ਦੇ ਰੂਪ ਵਿਚ, ਉਸੇ ਸਮਾਧੀ ਵਿਚ ਗੁਰੂ ਕਲਗੀਧਰ ਦੇ ਸਰੂਪ ਵਿਚ ਮਹਾਰਾਜ ਜੀ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਦੇ ਸਮੇਂ ਇਸੇ ਸਰੂਪ ਵਿਚ ਨਿਜਾ ਆਨੰਦ ਵਿਚ ਵਲੀਨ ਹੁੰਦੇ ਹਨ।
ਜੁਗਮ ਕੜੀ ਕੇ ਅੰਮ੍ਰਿਤ ਵੇਲਾ, ਤਜਿਓ ਧਿਆਨ ਸਤਿਗੁਰੂ ਸੁਹਿਲਾ।
ਅੱਗੇ ਸਤਿਗੁਰੂ ਜੀ ਦੀ ਸਮਾਧੀ ਦਿਨ ਚੜੇ ਤੱਕ ਹੁੰਦੀ ਸੀ, ਅੱਜ 2 ਘੜੀਆਂ ਅੰਮ੍ਰਿਤ ਵੇਲਾ ਬਾਕੀ ਬਚਦਾ ਸੀ। ਜਿਸ ਵੇਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਮਾਧੀ ਤੋਂ ਪ੍ਰਾਮ ਹੋਏ, ਮਹਾਰਾਜ ਜੀ ਨੇ ਆਪਣੇ ਨੇਤਰ ਕਮਲ ਖੋਲੇ ਹਨ।
ਫੁੱਲ ਸੁੰਦਰ ਦਸਤਾਰ ਸਜਾਏ,
ਸੋਹਣੀ ਦਸਤਾਰ, ਬੜੀ ਸੁੰਦਰ ਦਸਤਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸੀਸ ਤੇ ਸਜਾਈ ਹੈ।
ਉਪਰ ਜਗ੍ਹਾ ਬਾਂਧ ਦਮਕਾਏ,
ਔਰ ਦਸਤਾਰ ਦੇ ਉੱਤੇ ਬੜੀ ਸੁੰਦਰ ਜਗ੍ਹਾ ਸਜਾਈ, ਜਗ੍ਹਾ ਚਮਕਦੀ ਹੈ ਮਹਾਰਾਜ ਜੀ ਦੀ ਜਗ੍ਹਾ, ਮੋਤੀਆਂ ਜੜੀ ਹੈ ਮਹਾਰਾਜ ਜੀ ਦੀ ਜਗ੍ਹਾ, ਕੀਮਤੀ ਲਾਲਾਂ ਜੜੀ ਹੈ, ਕੀਮਤੀ ਹੀਰਿਆਂ ਜੜੀ ਹੈ, ਬੜੀ ਸੁੰਦਰ ਜਗ੍ਹਾ ਮਹਾਰਾਜ ਜੀ ਦੇ ਸੀਸ ਤੇ ਦਸਤਾਰ ਤੇ ਬੱਧੀ ਹੈ।
ਫੁੱਲ ਧਰ ਕਰ ਕਲਗੀ ਮਦ ਸ਼ੋਭਾ,
ਜਗ੍ਹਾ ਦੇ ਉੱਤੇ ਫਿਰ ਮਹਾਰਾਜ ਜੀ ਨੇ ਆਪਣੇ ਸੀਸ ਤੇ ਕਲਗੀ ਧਾਰਨ ਕੀਤੀ, ਬੜੀ ਸੁੰਦਰ ਉੱਚੀ ਕਲਗੀ ਹੈ ਜਿਹਦੀ ਬੜੀ ਸ਼ੋਭਾ ਹੈ। ਜਿਸ ਕਲਗੀ ਦੀ ਅਣੀਆਂ ਨੂੰ ਵੇਖ ਕੇ ਗੁਰੂ ਕੇ ਸਿੱਖ ਕਹਿੰਦੇ ਨੇ ਕਲਗੀਧਰ ਸਵਾਮੀ ਜੀ, ਕਲਗੀਧਰ ਸਵਾਮੀ ਜੀ। ਉਹ ਪਾਵਨ ਸੁੰਦਰ ਕਲਗੀ ਮਹਾਰਾਜ ਜੀ ਦੇ ਸੀਸ ਤੇ ਸਜੀ ਹੈ।
ਜਗਮਗਾਤ ਬਿਕ ਕੌਣ ਨ ਲੋਭਾ,
ਜਗਮਗ ਜਗਮਗ ਕਰਦੀ ਹੈ ਕਲਗੀ ਤੇ ਜਗ੍ਹਾ, ਐਸੀ ਸੁੰਦਰ ਕਲਗੀ ਤੇ ਜਗ੍ਹਾ ਜਿਸ ਨੂੰ ਵੇਖ ਕੇ ਸਭ ਦਾ ਮਨ ਲੁਭਾਏ ਮਾਨ ਹੁੰਦਾ, ਐਸਾ ਕੌਣ ਹੈ? ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸਾ ਕੌਣ ਹੈ ਜਿਹਦਾ ਵੇਖ ਕੇ ਮਨ ਲੁਭਾਏ ਮਾਨ ਨਾ ਹੋਵੇ। ਗੁਰੂ ਕਲਗੀਧਰ ਪਾਤਸ਼ਾਹ ਦਾ ਸਵਰੂਪ ਇਤਨਾ ਸੁੰਦਰ ਹੈ,
ਸੂਖਮ ਚੀਰ ਪੈਰ ਗਰ ਜਾਮਾ,
ਸੂਖਮ ਬਰੀਕ ਧਾਗੇ ਦੇ ਬਣੇ ਹੋਏ ਬਸਤਰ, ਉਹ ਮਹਾਰਾਜ ਜੀ ਨੇ ਬੜਾ ਸੁੰਦਰ ਜਾਮਾ ਚੋਲਾ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਉਤੋਂ ਦਰਾਜ ਸ਼ੁਭ ਤੇ ਅਭਿਰਾਮਾ,
ਲੰਮਾ ਚੋਲਾ ਸੀ ਮਹਾਰਾਜ ਜੀ ਦਾ, ਬੜਾ ਸੁੰਦਰ ਹੈ, ਬੜਾ ਅਭਿਰਾਮ ਤੇ ਸ਼ੋਭਨੀਕ ਹੋ ਰਿਹਾ।
ਨਵਰਤਨੇ ਸੁੰਦਰ ਭੁਜ ਡੰਡੇ,
ਰਤਨਾਂ ਦੇ ਸਹਿਤ ਜਿਹੜੇ ਬਹੂਟੇ ਹੁੰਦੇ ਨੇ ਉਹ ਮਹਾਰਾਜ ਜੀ ਨੇ ਡੋਲਿਆਂ ਦੇ ਉੱਤੇ ਆਪਣੇ ਭੁਜ ਡੰਡਿਆਂ ਦੇ ਉੱਤੇ ਬੱਧੇ ਹਨ।
ਜਨ ਸੋਢੀ ਬਦ ਸੁੰਗ ਪਰ ਚੰਡੇ,
ਇਦਾਂ ਜਾਪਦਾ ਜਿਵੇਂ ਕਿਸੇ ਕੁੰਭੀ ਦੀ, ਕੁੰਭੀ ਨਾਮ ਹੈ ਹਾਥੀ ਦਾ, ਜਿਵੇਂ ਹਾਥੀ ਦੀ ਸੁੰਡ ਬੜੀ ਬਲਵਾਨ ਹੁੰਦੀ ਹੈ, ਲੰਮੀ ਹੁੰਦੀ ਹੈ, ਏਦਾਂ ਮਹਾਰਾਜ ਜੀ ਦੀਆਂ ਬਾਹਾਂ ਬੜੀਆਂ ਬਲਵਾਨ ਔਰ ਗੋਡਿਆਂ ਤੱਕ ਲੰਮੀਆਂ ਪਲੰਬਦੀਆਂ ਹਨ।
ਕੰਚਨ ਕੰਕਨ ਕੇ ਵਿੱਚ ਹੀਰੇ,
ਔਰ ਉਹਨਾਂ ਦੇ ਵਿੱਚ ਬੜੇ ਸੁੰਦਰ ਮਹਾਰਾਜ ਜੀ ਨੇ ਹੱਥਾਂ ਵਿੱਚ ਸੋਨੇ ਦੇ ਕੜੇ, ਔਰ ਉਹਨਾਂ ਕੜਿਆਂ ਵਿੱਚ ਬੜੇ ਬੜੇ ਕੀਮਤੀ ਸੁੰਦਰ ਹੀਰੇ ਜੜੇ ਹੋਏ ਨੇ।
ਕੋਰਦਾਰ ਕਾਰੀਗਰ ਚੀਰੇ,
ਕੋਰਦਾਰ ਬੜੇ ਸੁੰਦਰ ਹੀਰੇ ਜੜੇ ਹੋਏ, ਕਾਰੀਗਰਾਂ ਨੇ ਬੜੇ ਸੁੰਦਰ ਢੰਗ ਨਾਲ ਬਣਾ ਕੇ ਜੜੇ ਹੋਏ ਨੇ।
ਦੀਪਤ ਦੋਨੋ ਕਾਨਨ ਕੁੰਡਲ,
ਕੰਨਾਂ ਵਿੱਚ ਸੁੰਦਰ ਕੁੰਡਲ ਸੋਭਨੀਕ ਹਨ।
ਯਮਸਤਨਕ ਸ਼ੋਭਤ ਮੁਖ ਮੰਡਲ,
ਔਰ ਮਹਾਰਾਜ ਜੀ ਦੇ ਚਿਹਰੇ ਤੇ ਕਾਲੇ ਰੰਗ ਦਾ ਥੋੜਾ ਥੋੜਾ ਦਾੜਾ ਪ੍ਰਕਾਸ਼ਿਤ ਹੋ ਰਿਹਾ, ਕਿਉਂਕਿ 20-22 ਸਾਲ ਦੇ ਵਿਚਕਾਰ ਇੱਥੇ ਮਹਾਰਾਜ ਜੀ ਦੀ ਉਮਰ ਸੀ। ਇਹ ਤਕਰੀਬਨ ਜਿਹੜਾ ਇਹ ਜੰਗ ਹੋਇਆ 85 ਦੇ ਵਿੱਚ ਹੋਇਆ, 1685 ਦੇ ਨੇੜੇ, ਉਸ ਸਮੇਂ ਤੱਕ ਤਕਰੀਬਨ ਮਹਾਰਾਜ ਜੀ ਦੀ ਉਮਰ ਇੱਥੇ ਜਵਾਨੀ ਦੀ ਉਮਰ ਹੈ, ਤੇ ਚਿਹਰੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਬੜਾ ਸੁੰਦਰ ਦਾੜਾ ਸੋਭਨੀਕ ਹੋ ਰਿਹਾ।
ਇਮ ਪੈਰਸ ਪ੍ਰਕਾਸ਼ ਹੋਏ ਆਇਓ,
ਔਰ ਕਹਿੰਦੇ ਇਸ ਤਰ੍ਹਾਂ ਬਸਤਰ ਸ਼ਸਤਰ ਸਰੀਰ ਤੇ ਸਜਾਉਂਦੇ ਆ ਕਿ ਇਨੇ ਨੂੰ ਸੂਰਜ ਉਦੇ ਹੋ ਆਇਆ, ਪ੍ਰਕਾਸ਼ ਹੋ ਆਇਆ ਹੈ।
ਦਿਨ ਕਰ ਉਦੇ ਵਾਰ ਭੋਗ ਆਇਓ,
ਔਰ ਦਿਨ ਚੜਿਆ ਤੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਗਿਆ।
ਪੀਰ ਦਾ ਸਬਨ ਫਿਰ ਨਾਵਾ,
ਔਰ ਕੀਰਤਨ ਦਾ, ਕਿਉਂਕਿ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਦਿਨ ਚੜਿਆ ਹੁੰਦੀ ਹੈ, ਤੋ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਆ ਦਿਨ ਚੜਿਆ, ਤੇ ਜਿਸ ਵੇਲੇ ਭੋਗ ਪਾਇਆ, ਸੋ ਕਰੇ ਜੋ ਤਿਸੈ ਰਜਾਏ ਸੁਧ, ਇਹ ਕਹਿ ਕੇ ਸਭ ਨੇ ਆਪਣਾ ਸੀਸ ਝੁਕਾਇਆ, ਨਮਸਕਾਰ ਕੀਤੀ ਹੈ।
ਤਬ ਇੱਕ ਸ਼ਿਗਰੇ ਬੈਨ ਅਲਾਵਾ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਤਬ ਇੱਕ ਸ਼ੀਗਰ ਆਨਮ ਅਲਾਵਾ,
ਉਸ ਵਕਤ ਇੱਕ ਸਿੱਖ ਆਇਆ, ਇੰਨੇ ਨੂੰ ਦਿਨ ਚੜੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਨਾ, ਤੇ ਇੱਕ ਸਿੱਖ ਆਇਆ ਤੇ ਆ ਕੇ ਉਹ ਕਹਿਣ ਲੱਗਾ,
ਸੁਣੀਏ ਮਹਾਰਾਜ ਅਬਨਾਸ਼ੇ ਗਏ ਪਾਜ ਜਿਸ ਬਿਕੈ ਉਦਾਸੇ,
ਆ ਕੇ ਸਤਿਗੁਰੂ ਜੀ ਬੇਨਤੀ ਹੈ ਅਬਨਾਸ਼ੀ ਸਤਿਗੁਰੂ ਜੀ ਕਿ ਜਿਹੜੇ ਉਦਾਸੀ ਸਾਧਾਂ ਨੂੰ ਤਿਆਰ ਹੋਣ ਵਾਸਤੇ ਕੱਲ ਸੁਨੇਹਾ ਦਿੱਤਾ ਸੀ, ਅੱਜ ਉਹ ਰਾਤੋ ਰਾਤ ਹੀ ਉੱਥੋਂ ਦੌੜ ਗਏ ਨੇ, महाराज अज रात नू जिन्ने उदासी साध सन डेरा खाली करके दौड़ गए ने
श्री मुक्ते सुन कै रण करनो।
महाराज जी जदों उन्हां ने सुनिया उदासी साधा ने आप जी दे मुखों के सानू जंग लड़ना पवेगा
तीरज हरनो
तो उन्हां दे मन विच जीवन तो आस चुक गई ते उन्हां दे अंदर दा तीरज डावा डोल हो गया ते रात दे समय हनेरे विच ही ओ डेरा छड़ के दौड़ गए ने नठ गए ने
बिकस बदन अरबिंद बखाना देखियो पलो के न तो ताना।
महाराज जी हसदिया होया महाराज जी नू पहला ही पता सुधा चले जाना साधा ने किथे लड़ना सी जंग दे मैदान च महाराज जी हसदिया होया बोले हरा महाराज जी कहन लगे भाई ओ जगह चंगी तरह वेखी है तुसी भली प्रकार नाल वेख के आयो के नहीं डेरा
गए भाज सगले एक बारे रयो कि मैं को तीरज तारे।
महाराज जी कहते सारे एको बेरी भज गए ने जा कोई उथे बाकी रहा भी है तीरज धारण करके कोई बचिया भी है जा सारे ही दौड़ गए हैं
राखियो बीज के उखड़े सारे।
महाराज जी कहते किसे ने उदासियां दा बीज रखिया भी है जा जड़ों ही पुटे गए ने सारे जा सारे ही उखड़ गए ने जड़ तो
उतो सार के फोकट क्यारे
फोकट दे क्यारे निकले ने सारे जा बिचों कोई सार चंगी फसल दा भी निकलेगा बीज जा सारे ही फोकट दे क्यारे साना
सुन सिकन कर जोरी उचारा सबन महंत एक तन पारा।
कहन लगा सिख हाथ जोड़ के महाराज जी बाकी ता सारे साध टुर गए ने पर उन्हां सारे उदासी साधा दा जिहड़ा महंत सी श्री महंत सी उन्हां सारे उदासी साधा दा जिहदा शरीर बड़ा भारी ते थूल है
मुंदरत लोचन कर फिर होवा
उहदियां अखां बंद ने और उस समाधि विच बैठा होया एक पत्थर दी सिला उत्ते
चेलन को जो वाक न जोवा
उन्हें अपने चेलियां दे वचन नहीं सुने उदे चेले सारे चले गए पर वो जेड़ा महंत है उन्हां सारे चेलिया दा उदासी साधा दा नेत्र उदे बंद ने उन्हें किसे दी गल नहीं सुनी
नाम किरपाल मनो शिव बैसा।
महाराज जी उस महंत दा नां है किरपाल दास किरपाल दास नां दा वो महंत उदासी साध ओ महाराज जी उत्थे बैठा है
मनो शिव बैसा फिरो अदोल समाधि ऐसा।
महाराज इस तरह बैठा है मानो जिवें शिव जी भगवान कैलाश पर्वत ते बैठा होवे समाधि ला के एदा अडोल समाधि ला के ओ उदासी साधु महंत कृपाल दास जी बैठे हुए ने
कलगी धर श्री मुख मुस्काने
कलगी धर जी मुस्कुरा पे
प्रसन्न कृपा रसाने
कृपा रस विच भेजे हुए महाराज जी प्रसन्न हुए ते बोले
रयो मूल तो सब किच होवे।
महाराज जी कहंदे चलो ए भी चंगा होया जड़ रह गई मूल नाम है जड़ दा कहंदे जड़ रह गई जे जड़ रह जे ते दरख्त फिर उगाउंदा जे जड़ ही टुट जाए ना जड़ ही पुट्टी जाए फिर नहीं कुछ उगदा। महाराज जी कहंदे जड़ रह गई ते हुण सब कुछ पैदा हो जाएगा
शाखा पत्र फूल फल जोवै
हुण फिर इनू शाखावां लग जाणगियां पत्ते लग जाणगे फूल फल फिर लग जाणगे जे जड़ रह गई है
ये कर जड़ उखड़ते इस बारा
जे हुण इस वेरी जड़ ही उखड़ जांदी जड़ ही पुट्टी जांदी
बौल न बनते कछु अकारा
मुड़ के इन्हां दा कोई आकार नहीं सी रहना इन्हां दा कोई वजूद नहीं सी रहना
हुण करते जाते टूट
तो बाद फिर गुरु घरों टुट जाने सन जे जड़ ना रहिंदी। खालसा जी उदासियां नू महाराज जी ने गल दे नाल ला के रखिया क्योंकि मंत कृपाल दास जी नहीं गए महाराज जी कहंदे इन्हां ने बीज रख लिया इस करके निर्वले उदासी और निहंग सिंह ए गुरु खालसे पंथ दियां बाहां ने डॉक्टर भाई वीर सिंह उन्हां ने लिखिया है ए गुरु पंथ दियां बाहां ने जो गुरु खालसे पंथ नालों कदे तोड़ियां नहीं जा सकदियां अटुट हिस्सा ने बड़ा वड्डा भारी प्रचार प्रसार उदासीन संप्रदाय ने और निर्मले महापुरखा ने गुरु खालसे पंथ दा कीता है। 100 साल दा समा जदों खालसा जंगा युद्धां विच रहा है गुरु धामां दी सेवा और गुरसिखां दे विच गुरसिखी दा प्रचार करना उस वेले जितने इतिहास दे ग्रंथ लिखने गुरबाणी दियां व्याख्यावां करके संगतां नूं गुरु के चरणां नाल जोड़ के उन्हां नूं खंडे बाटे दी पौल छका के सिंघ बनाना ए सारी जिम्मेवारी उस वेले निर्मले ते उदासी महापुरखां दे जिम्मे रही है। ਤੋ ਇਹਨਾਂ ਦਾ ਬਹੁਤ ਵੱਡਾ ਦੇਣ ਹੈ ਗੁਰੂ ਖਾਲਸੇ ਪੰਥ ਨੂੰ ਜੋ ਕਦੇ ਵਿਸਾਰਿਆ ਤੇ ਭੁਲਾਇਆ ਨਹੀਂ ਜਾ ਸਕਦਾ। ਮਹਾਰਾਜ ਜੀ ਕਹਿੰਦੇ ਮਹੰਤ ਕਿਰਪਾਲ ਦਾਸ ਉਦਾਸੀ ਨੇ ਜੜ ਰੱਖ ਲਈ ਹੈ ਉਦਾਸੀਆਂ ਦੀ, ਜੇ ਅੱਜ ਇਹ ਵੀ ਚਲੇ ਜਾਂਦੇ ਤੇ ਗੁਰੂ ਘਰ ਨਾਲੋਂ ਇਹਨਾਂ ਦਾ ਨਾਤਾ ਟੁੱਟ ਜਾਣਾ ਸੀ।
ਭੇਖ ਨਾ ਚਲ ਦੋ
ਇਹਨਾਂ ਦਾ ਭੇਖ ਨਹੀਂ ਸੀ ਚੱਲਣਾ ਤੇ ਇਹਨਾਂ ਨੇ ਨਿਖੁੱਟ ਜਾਣਾ ਸੀ, ਇਹਨਾਂ ਨੇ ਖਤਮ ਹੋ ਜਾਣਾ ਸੀ।
ਜਬ ਲਗ ਹੈ ਜਿਸਕੇ ਸਿਰ ਕਾਇਮ,
ਮਹਾਰਾਜ ਜੀ ਕਹਿੰਦੇ ਜਦੋਂ ਤੱਕ ਕਿਸੇ ਦਾ ਸਿਰ ਕਾਇਮ ਰਹੇ,
ਜਗ ਜਾਣੇ ਤਬ ਲੋ ਜੰਗ ਦਾਇਮ,
ਸਿਆਣੇ ਕਹਿੰਦੇ ਨੇ ਜਦੋਂ ਤੱਕ ਸਿਰ ਕਾਇਮ ਹੈ ਉਦੋਂ ਤੱਕ ਜੰਗ ਵੀ ਕਾਇਮ ਹੈ, ਜੇ ਸਿਰ ਲੱਥ ਜੇ ਤੇ ਫਿਰ ਜੰਗ ਵੀ ਖਤਮ ਹੋ ਜਾਂਦਾ। ਕਹਿੰਦੇ ਇਸ ਕਰਕੇ ਉਦੋਂ ਤੱਕ ਜਦੋਂ ਤੱਕ ਇਹ ਮਹੰਤ ਰਹਿ ਗਿਆ, ਸਿਰ ਹੈ ਨਾ ਇਹ ਸਾਰਿਆਂ ਦਾ ਮੁਖੀਆ ਹੈ, ਮਹੰਤ ਸਾਰਿਆਂ ਦਾ ਮੁਖੀ ਸੀ ਮਹੰਤ ਕਿਰਪਾਲ ਦਾਸ, ਕਹਿੰਦੇ ਸਿਰ ਰਹਿ ਗਿਆ ਤੇ ਸਮਝ ਲੋ ਸਾਰਾ ਜੰਗ ਕਾਇਮ ਹੈ।
ਰਹੋ ਮਹੰਤ ਜੇ ਧਰ ਤੀਰ ਨਾ ਛੋੜਾ,
ਕਹਿੰਦੇ ਜੇ ਮਹੰਤ ਕਿਰਪਾਲ ਦਾਸ ਜੀ ਰਹਿ ਗਏ ਨੇ ਉਹਨਾਂ ਨੇ ਆਪਣਾ ਧੀਰਜ ਨਹੀਂ ਛੱਡਿਆ ਨਹੀਂ ਤਿਆਗਿਆ।
ਚੇਲਾ ਬਣੇ ਆਣ ਗਨ ਆਉਦਾ,
ਇਹ ਰਹਿ ਗਏ ਨੇ ਤੇ ਹੋਰ ਹਜ਼ਾਰਾਂ ਚੇਲੇ ਇਹਨਾਂ ਦੇ ਆਣ ਕੇ ਬਣ ਜਾਣਗੇ, ਹੋਰ ਸੈਂਕੜੇ ਚੇਲੇ ਤੇ ਮੁਰੀਦ ਇਹਨਾਂ ਦੇ ਆਉਣ ਬਣਨਗੇ।
ਜਾਓ ਅਬੈ ਤੇਲੇ ਬੁਲਾਏ,
ਮਹਾਰਾਜ ਜੀ ਕਹਿੰਦੇ ਜਾਓ ਮਹੰਤ ਕਿਰਪਾਲ ਦਾਸ ਜੀ ਨੂੰ ਸਤਿਕਾਰ ਸਹਿਤ ਉਹਨਾਂ ਦੇ ਡੇਰੇ ਤੋਂ ਸਾਡੇ ਕੋਲ ਲੈ ਕੇ ਆਓ।
ਰਾਖੀ ਭੇਗ ਕੀ ਲਾਜ ਬਣਾਏ,
ਉਹਨਾਂ ਨੇ ਆਪਣੇ ਭੇਖ ਦੀ ਲਾਜ ਰੱਖ ਲਈ, ਇਹ ਵੀ ਗੁਰੂ ਨਾਨਕ ਸਾਹਿਬ ਦੀ ਸੰਪਰਦਾ ਹੈ। ਤੋ ਬਾਬਾ ਸ੍ਰੀ ਚੰਦ ਜੀ ਦੀ ਚਲਾਈ ਹੋਈ ਸੰਪਰਦਾ ਉਦਾਸੀਨ ਮਹਾਂਪੁਰਖਾਂ ਦੇ ਭੇਖ ਦੀ ਲਾਜ ਮਹੰਤ ਕਿਰਪਾਲ ਦਾਸ ਉਦਾਸੀ ਜੀ ਨੇ ਰੱਖ ਲਈ ਹੈ, ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ।
ਹੁਕਮ ਸੁਣ ਤੋ ਗੁਰ ਕੋ ਸਿੱਖ ਗਏ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਗੁਰੂ ਕਾ ਸਿੱਖ ਮਹੰਤ ਕਿਰਪਾਲ ਦਾਸ ਜੀ ਦੇ ਕੋਲ ਗਿਆ ਹੈ।
ਧਿਆਨ ਮਿਕੈ ਤਿਤ ਦੇਖਤ ਭਇਓ,
ਉੱਥੇ ਉਹ ਸਿਲਾ ਦੇ ਉੱਤੇ ਬੈਠੇ ਸੀ ਮਹੰਤ ਜੀ, ਉਹ ਸਿਲਾ ਅੱਜ ਵੀ ਉੱਥੇ ਮੌਜੂਦ ਹੈ ਜਿਹਦੇ ਤੇ ਮਹੰਤ ਕਿਰਪਾਲ ਦਾਸ ਜੀ ਬੈਠ ਕੇ ਸਾਧਨਾ ਕਰਿਆ ਕਰਦੇ ਸਨ। ਉੱਥੇ ਉਹ ਸਿੱਖ ਚੱਲ ਕੇ ਮਹੰਤ ਕਿਰਪਾਲ ਦਾਸ ਜੀ ਕੋਲ ਗਿਆ,
ਧਿਆਨ ਮਿਖੈ ਤਿਤ ਦੇਖਤ ਭਇਓ,
ਜਾ ਕੇ ਵੇਖਿਆ ਕਿ ਮਹੰਤ ਕਿਰਪਾਲ ਦਾਸ ਜੀ ਧਿਆਨ ਚ ਬੈਠੇ ਨੇ, ਸਮਾਧੀ ਵਿਚ ਬੈਠੇ ਸਨ।
ਅੰਗ ਹਿਲਾਏ ਸਮਾਧੀ ਛੁਟਾਏ,
ਜਾ ਕੇ ਅੰਗ ਹਿਲਾਇਆ, ਗੋਡੇ ਤੋਂ ਪਕੜ ਕੇ ਚਰਨ ਤੋਂ ਪਕੜ ਕੇ ਹਿਲਾਇਆ ਔਰ ਹਿਲਾ ਕੇ ਮਹੰਤ ਕਿਰਪਾਲ ਦਾਸ ਜੀ ਦੀ ਸਮਾਧੀ ਖੋਲੀ ਹੈ।
ਵਿਕਸੇ ਲੋਚਨ ਜੁਤੇ ਅਰਨਾਏ,
ਮਹੰਤ ਕਿਰਪਾਲ ਦਾਸ ਜੀ ਦੀਆਂ ਅੱਖਾਂ ਖੁੱਲੀਆਂ, ਨੇਤਰ ਲਾਲ ਸੁਰਖ ਸਨ, ਬੰਦਗੀ ਦੇ ਰੰਗ ਦੇ ਨਾਲ ਨੇਤਰ ਲਾਲ ਸੁਰਖ ਨੇ ਤਪੱਸਿਆ ਦੇ ਤੇਜ ਨਾਲ।
ਮਸਤਕ ਟੇਕ ਕਯੋ ਸਿੱਖ ਤਮੈ, ਤੁਮਕੋ ਪ੍ਰਭੂ ਆਕਾਰ ਤੇ ਅਮੈ,
ਮੱਥਾ ਟੇਕਿਆ। ਮਹੰਤ ਜੀ ਦਾ ਤਾਪੀ ਇੰਨਾ ਸੀ ਕਿ ਸੀਸ ਬਦੋ ਬਦੀ ਝੁਕ ਗਿਆ, ਮੱਥਾ ਟੇਕਿਆ ਸਿੱਖ ਨੇ ਤੇ ਮੱਥਾ ਟੇਕ ਕੇ ਬੇਨਤੀ ਕੀਤੀ, ਆਖਿਆ ਮਹੰਤ ਜੀ ਗੁਰੂ ਕਲਗੀਧਰ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਆਪਣੇ ਪਾਸ ਬੁਲਾਇਆ ਹੈ।
ਕਰ ਪਿਉਤਾਇਲ ਮੋਏ ਪਠਾਇਓ,
ਬੜੀ ਛੇਤੀ ਨਾਲ ਗੁਰੂ ਸਾਹਿਬ ਜੀ ਨੇ ਮੈਨੂੰ ਤੁਹਾਨੂੰ ਬੁਲਾਉਣ ਲਈ ਭੇਜਿਆ ਹੈ,
ਇਸ ਕਾਰਨ ਤੇ ਧਿਆਨ ਛੁਟਾਇਓ।
ਮੈਂ ਮਾਫੀ ਮੰਗਦਾ ਕਿ ਤੁਹਾਡਾ ਧਿਆਨ ਖੋਲਿਆ, ਤੁਹਾਡੀ ਸਮਾਧੀ ਵਿਚ ਮੈਂ ਵਿਘਨ ਪਾਇਆ ਹੈ, ਪਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਸੀ, ਇਸ ਕਰਕੇ ਤਤਸ਼ਿਨ ਆ ਕੇ ਮੈਨੂੰ ਤੁਹਾਡੀ ਸਮਾਧੀ ਖੋਲਣੀ ਪਈ ਹੈ, ਤੁਹਾਨੂੰ ਧਿਆਨ ਤੋਂ ਵਿਘਨ ਪਾਉਣਾ ਪਿਆ ਹੈ।
ਮਹਾਰਾਜ
ਮੇਰੇ ਤੇ ਛਿਮਾ ਕਰਿਆ ਜੇ, ਮੇਰੀ ਆਪਣੀ ਕੋਈ ਗਲਤੀ ਨਹੀਂ ਹੈ, ਮੈਂ ਤਾਂ ਗੁਰੂ ਆਗਿਆ ਮੰਨ ਕੇ ਆਪ ਜੀ ਦੇ ਕੋਲ ਆਇਆ ਹਾਂ।
ਸ੍ਰੀ ਸਤਿਗੁਰ ਕੇ ਨਿਕਟ ਸਿਧਰੀ ਹੈ,
ਆਪ ਜੀ ਕਿਰਪਾ ਕਰੋ, ਦਇਆ ਕਰਕੇ ਇਥੋਂ ਉਠੋ, ਪ੍ਰਸਥਾਨ ਕਰੋ ਔਰ ਚੱਲ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਣਾ ਵਿਚ ਹਾਜ਼ਰ ਹੋਵੋ।
ਸਾਥੀ ਨੂੰ ਉੱਠੇ ਹੁਕਮ ਸੁਣ ਗੁਰ ਕੋ,
ਗੁਰਾਂ ਦਾ ਹੁਕਮ ਸੁਣਦਿਆਂ ਸਾਰ ਮਹੰਤ ਕਿਰਪਾਲ ਦਾਸ ਜੀ ਉਦਾਸੀ ਉਸੇ ਵੇਲੇ ਆਪਣੇ ਆਸਣ ਤੋਂ ਉੱਠੇ ਹਨ। ਬੱਬਰ ਸ਼ੇਰ ਵਾਂਗੂ ਉਤਸ਼ਾਹ ਸੀ ਅੰਦਰ, ਮਹੰਤ ਨੇ ਸਾਧੂ ਨੇ ਕਦੇ ਹੱਥ ਵਿਚ ਸ਼ਸਤਰ ਨਹੀਂ ਸੀ ਫੜਿਆ, ਸੋਟਾ ਹੀ ਫੜਿਆ ਹੋਇਆ ਹੱਥ ਵਿਚ, ਪਰ ਲੜਨ ਵਾਸਤੇ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਬੱਬਰ ਸ਼ੇਰ ਵਰਗਾ ਉਤਸ਼ਾਹ ਮਹੰਤ ਕਿਰਪਾਲ ਦਾਸ ਉਦਾਸੀ ਜੀ ਦੇ ਅੰਦਰ ਜਾਗਿਆ ਹੈ।
ਸ਼ੀਘਰ ਕਰਤ ਗੁਰ ਨਿਕਟ ਸਿਧਾਰਾ,
ਬੜੀ ਸ਼ੀਘਰਤਾਈ ਨਾਲ ਮਹੰਤ ਜੀ ਬੜੀ ਕਾਹਲੀ ਨਾਲ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਗਏ ਹਨ।
ਪਹੁੰਚੇ ਦਰਸ਼ਨ ਚਾਰੋ ਨਿਆਰਾ,
ਸਤਿਗੁਰਾਂ ਦੇ ਚਰਣਾਂ ਚ ਪਹੁੰਚ ਕੇ ਮਹਾਰਾਜ ਜੀ ਦੇ ਸੁੰਦਰ ਤੇ ਸੋਹਣੇ ਦਰਸ਼ਨ ਉਹ ਜਾ ਕੇ ਕੀਤੇ ਹਨ।
ਦੋਨੋਂ ਹੱਥ ਜੋੜ ਕਰ ਨਮੋ,
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਣਾਂ ਵਿਚ ਨਮਸਕਾਰ ਕੀਤੀ ਹੈ, ਨਮਾਮ ਕੀਤੀ ਹੈ।
ਆਈ ਵਿਲ ਬੈਠੇ ਤੇ ਸਮੋ,
ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਬੈਠ ਗਏ ਹਨ।
ਤੀਰਕ ਜਟਾ ਝੂਠ ਸਿਰ ਮਾਦਾ,
ਮਹੰਤ ਕਿਰਪਾਲ ਦਾਸ ਜੀ ਦੇ ਸੀਸ ਉੱਤੇ ਜਟਾਵਾਂ ਸਨ, ਜਟਾਵਾਂ ਦਾ ਜੂੜਾ ਉਹ ਮਹੰਤ ਕਿਰਪਾਲ ਦਾਸ ਜੀ ਨੇ ਸੀਸ ਤੇ ਬੱਧਾ ਹੋਇਆ, ਬੜਾ ਵੱਡਾ ਤੇ ਉੱਚਾ ਜੂੜਾ ਹੈ।
ਰੋਕ ਰਖੀਕਨ ਮਨ ਜੇ ਸਾਦਾ,
ਇੰਦਰੀਆਂ ਤੇ ਕੰਟਰੋਲ ਕੀਤਾ ਹੋਇਆ, ਕਾਬੂ ਕੀਤਾ ਹੋਇਆ, ਅੱਖਾਂ ਨਾਸਕਾ ਪੰਜੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ, ਦਸ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਤੇ ਸਭ ਇੰਦਰੀਆਂ ਨੂੰ ਰੋਕ ਕੇ ਮਨ ਸਾਧਿਆ ਹੋਇਆ, ਆਪਣੇ ਮਨ ਤੇ ਕਾਬੂ ਪਾਇਆ ਹੋਇਆ।
ਸਰਵੰਗਨ ਮੈਂ ਲਗੀ ਵਿਭੂਤ,
ਸਰੀਰ ਉੱਤੇ ਸਵਾਹ ਵੀ ਉਦਾਸੀ ਸਾਧੂ ਸਰੀਰ ਤੇ ਸਵਾਹ ਵੀ ਮੜ ਲੈਂਦੇ ਨੇ, ਤੋ ਸਾਰੇ ਅੰਗਾਂ ਦੇ ਸਰੀਰ ਉੱਤੇ ਸਵਾਹ ਵੀ ਮੜੀ ਹੋਈ ਸੀ।
ਸ਼ੋਭਤ ਮਨੋ ਦੱਤ ਅਵਧੂਤ,
ਜਾਪਦਾ ਹੈ ਮਨੋ ਦੱਤ ਅਵਧੂਤ ਬੈਠਾ ਕੋਈ ਮਹਾਨ ਸੰਨਿਆਸੀ ਹੈ।
ਤਪ ਕੋ ਤੇਜ ਦਿਪਤ ਹੈ ਐਸੇ,
ਤਪੱਸਿਆ ਬੜੀ ਸੀ, ਤਪ ਬੜਾ ਸੀ ਔਰ ਤਪ ਦਾ ਤੇਜ ਇਸ ਤਰ੍ਹਾਂ ਪ੍ਰਗਟ ਹੋ ਰਿਹਾ ਹੈ।
ਰਿਖੀਆਂ ਮੈਂ ਘਟ ਨੰਦਨ ਜੈਸੇ,
ਜਿਵੇਂ ਸਾਰੇ ਰਿਸ਼ੀਆਂ ਵਿਚ ਘੜੇ ਤੋਂ ਪੈਦਾ ਹੋਇਆ ਅਗਸਤ ਮੁਨੀ, ਅਗਸਤ ਰਿਸ਼ੀ ਜੀ ਘੜੇ ਤੋਂ ਪੈਦਾ ਹੋਏ ਨਾ, ਜਿੰਨੇ ਰਿਸ਼ੀ ਹੋਏ ਉਹਨਾਂ ਵਿਚੋਂ ਸਭ ਤੋਂ ਜ਼ਿਆਦਾ ਤੇਜ ਅਗਸਤ ਰਿਸ਼ੀ ਦਾ ਸੀ। ਕਹਿੰਦੇ ਜਿਵੇਂ ਘਟ ਨੰਦਨ ਅਗਸਤ ਰਿਸ਼ੀ ਦਾ ਤੇਜ ਸਾਰੇ ਰਿਸ਼ੀਆਂ ਵਿਚ ਪ੍ਰਗਟ ਹੈ, ਇਸ ਤਰ੍ਹਾਂ ਮਹੰਤ ਕਿਰਪਾਲ ਦਾਸ ਜੀ ਦੀ ਤਪੱਸਿਆ ਦਾ ਤੇਜ ਉਹਨਾਂ ਦੇ ਸਰੀਰ ਵਿਚੋਂ ਪ੍ਰਗਟ ਹੋ ਰਿਹਾ।
ਬ੍ਰਹਮਚਰਜ ਮੈਂ ਬਦੋ ਸੁਪੱਤਾ,
ਬ੍ਰਹਮਚਰਜ ਸਾਧ ਕੇ ਉਹ ਬ੍ਰਹਮਚਰਜ ਐਸਾ ਸਾਧਿਆ ਹੋਇਆ ਕਿ ਮੱਥੇ ਤੇ ਪ੍ਰਕਾਸ਼ਿਤ ਹੋ ਰਿਹਾ, ਮੱਥੇ ਤੇ ਉਸ ਬ੍ਰਹਮਚਰਜ ਦਾ ਪ੍ਰਕਾਸ਼ ਹੋ ਰਿਹਾ ਔਰ ਉਸ ਬ੍ਰਹਮਚਰਜ ਨੂੰ ਸਾਧ ਕੇ ਬੜੇ ਸੁਪੱਤ ਦੇ ਸਹਿਤ ਹਨ।
ਗੁਰ ਕੇ ਚਰਨ ਨਾਮ ਰਸ ਮੱਤਾ,
ਸਤਿਗੁਰਾਂ ਦੇ ਚਰਨਾਂ ਵਿਚ ਔਰ ਨਾਮ ਦੇ ਰਸ ਵਿਚ ਮਹੰਤ ਕਿਰਪਾਲ ਦਾਸ ਜੀ ਰੱਤੇ ਹੋਏ ਹਨ। ਕੱਲਾ ਤਪ ਹੀ ਨਹੀਂ ਹੈ, ਬਾਹਰ ਦਾ ਭੇਖ ਹੀ ਨਹੀਂ ਹੈ, ਅੰਦਰੋਂ ਵੀ ਉਸ ਤਰ੍ਹਾਂ ਦੀ ਅਵਸਥਾ ਹੈ। ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿਚ ਔਰ ਸਤਿਗੁਰਾਂ ਦੇ ਚਰਨ ਕਮਲਾਂ ਦੇ ਰੰਗ ਵਿਚ ਮਹੰਤ ਕਿਰਪਾਲ ਦਾਸ ਜੀ ਰੰਗੇ ਹੋਏ ਹਨ।
ਕਰ ਪਗ ਕੇ ਨਕ ਬਦੇ ਵਿਸਾਲਾ,
ਹੱਥਾਂ ਤੇ ਪੈਰਾਂ ਦੇ ਨੋਹ ਵੀ ਜਿਹੜੇ ਨੇ ਤਪੱਸਿਆ ਵਿਚ ਹੀ ਲੀਨ ਰਹਿੰਦੇ ਨੇ ਹਰ ਵਕਤ, ਹੱਥਾਂ ਪੈਰਾਂ ਦੇ ਨੋਹ ਵੀ ਵਧੇ ਹੋਏ ਨੇ।
ਕਸੀ ਕੁਪੀਨ ਦਿਪਤ ਬਡ ਭਾਲਾ,
ਉਹਦੇ ਤੇੜ ਕੁਪੀਨ ਪਾ ਕੇ ਰੱਖਦੇ ਨੇ, ਤੋ ਕੁਪੀਨ ਜਿਹੜੀ ਹੈ ਜਿਹਨੂੰ ਲੰਗੋਟ ਵੀ ਕਹਿ ਦਿੰਦੇ ਨੇ, ਲੰਗੋਟ ਲਾਇਆ ਹੋਇਆ ਹੈ ਮਹੰਤ ਕਿਰਪਾਲ ਦਾਸ ਜੀ ਨੇ।
ਇੱਕ ਤੂੰਬਾ ਇਸ ਪੀਵਨ ਬਾਰੇ,
ਇੱਕ ਤੂੰਬਾ ਹੈ ਹੱਥ ਵਿਚ ਪਾਣੀ ਪੀਣ ਵਾਸਤੇ, ਉਹ ਤੂੰਬਾ ਪਕੜਿਆ ਹੋਇਆ ਹੈ।
ਕੁਤਕਾ ਗਏ ਹੱਥ ਮੈਂ ਭਾਰੇ,
ਬੜਾ ਚੰਗਾ ਮੋਟਾ ਸੋਟਾ, ਚੰਗੇ ਵਜਨ ਵਾਲਾ ਮੋਟਾ ਸੋਟਾ ਉਹ ਆਪਣੇ ਹੱਥ ਵਿਚ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ।
ਸ਼ਮਸ ਬਦਨ ਪਰ ਚਮਕਤ ਹੈ,
ਚਿਹਰੇ ਦੇ ਉੱਤੇ ਦਾੜਾ ਪ੍ਰਕਾਸ਼ ਹੈ ਔਰ ਉਹਦੇ ਵਿਚ ਚਿੱਟੇ ਰੰਗ ਦੇ ਕੇਸ ਚਮਕਦੇ ਹਨ।
ਵਸਤਰ ਵਿਹੀਨ ਦਿਗੰਬਰ,
ਬਾਕੀ ਸਰੀਰ ਤੇ ਕੋਈ ਕੱਪੜਾ ਨਹੀਂ, ਬਸ ਇੱਕ ਲੰਗੋਟ ਲੱਗਾ ਹੋਇਆ, ਇੱਕ ਹੱਥ ਚ ਤੂੰਬਾ, ਸਿਰ ਤੇ ਜਟਾਵਾਂ ਦਾ ਜੂੜਾ ਹੈ ਔਰ ਹੱਥ ਵਿਚ ਇੱਕ ਚ ਮੋਟਾ ਸੋਟਾ ਪਕੜਿਆ ਹੋਇਆ।
ਤਨ ਸਥੂਲ ਅਰ ਪੇਟ ਵਿਸਾਲਾ,
ਸਰੀਰ ਬੜਾ ਮੋਟਾ ਤੇ ਭਾਰਾ ਹੈ ਤੇ ਪੇਟ ਵੀ ਅੱਗੇ ਨੂੰ ਵਧਿਆ ਹੋਇਆ ਲੰਬੋਦਰ ਹੈ।
ਲਾਂਬੀ ਭੁਜਾ ਮਹਾਬਲ ਵਾਲਾ,
ਬਾਹਾਂ ਬੜੀਆਂ ਲੰਮਾ ਤੇ ਬਲ ਬੜਾ, ਸਰੀਰ ਵਿਚ ਤਾਕਤ ਬੜੀ ਹੈ, ਜਾਨ ਬੜੀ ਹੈ।
ਸਤਿਗੁਰ ਸਨਮੁਖ ਮੈਂ ਦਸੁਹਾਇਓ,
ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਹੁਤ ਸ਼ੋਭਨੀਕ ਹੋ ਰਹੇ ਨੇ।
ਮਨੋ ਗਿਆਨ ਠੀਕ ਤਪ ਚੱਲ ਆਇਓ,
ਕਹਿੰਦੇ ਇਸ ਤਰ੍ਹਾਂ ਸੋਭ ਰਹੇ ਨੇ, ਮਨੋ ਗਿਆਨ ਦੇ ਨੇੜੇ ਤਪ ਚੱਲ ਕੇ ਆ ਗਿਆ ਗੁਰੂ ਕਲਗੀਧਰ ਗਿਆਨ ਨੇ ਔਰ ਮਹੰਤ ਕਿਰਪਾਲ ਦਾਸ ਜੀ ਤਪ ਨੇ। ਕਹਿੰਦੇ ਮਾਨੋ ਗਿਆਨ ਦੇ ਨੇੜੇ ਤਪ ਚੱਲ ਕੇ ਆ ਗਿਆ ਹੈ।
ਜਦੋਂ ਵਿਸ਼ਨ ਕੇ ਦਰਸ਼ਨ ਕਰਨ,
ਇਸ ਤਰ੍ਹਾਂ ਕਹਿ ਲਈਏ ਵੀ ਵਿਸ਼ਨੂੰ ਜੀ ਦੇ ਦਰਸ਼ਨ ਕਰਨ ਵਾਸਤੇ
ਮਹਾਦੇਵ ਬੈਠੇ ਹੋ ਰਿਪ ਧਾਰਨ,
ਮਹਾਦੇਵ ਜੀ ਆ ਗਏ ਨੇ, ਮਹਾਦੇਵ ਜੀ ਵਿਸ਼ਨੂੰ ਦੇ ਦਰਸ਼ਨਾਂ ਨੂੰ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਮਾਨੋ ਇਹ ਮਹਾਦੇਵ ਰੂਪ ਹੋ ਕੇ व्यापक गुरु कलगीधर पातशाह दे दर्शन करन वास्ते महंत कृपाल दास जी उदासीन आ बैठे हन।
रामचंद्र टेके दो अगस्त,
या इस तरह कह लिए जिवें भगवान रामचंद्र जी कोल अगस्त ऋषि जी चल के आए।
इम अवलोकत सिख समस्त,
इतना सारे सिख वेख रहे ने और महंत कृपाल दास जी उदासीन सतगुरु गुरु कलगीधर पातशाह जी महाराज जी दे चरणा विच बैठे सोभनीक हो रहे ने। दसम पिता पातशाह जी महाराज जी दे भजन महंत कृपाल दास जी उदासीन नाल हो रहे ने। उधरों दल दी चढ़ाई हो रही है, पगाणी दा जंग जिवें शुरुआत हो रही है, ओ कथा आप जी अगलिया प्रसंगा विच सरवण करोगे। गरीब नवाज अंतर्यामी सतगुरु नासरो मंसूर गुरु गोबिंद सिंह तेज दी मंजूर गुरु गोबिंद सिंह हक रा गंजूर गुरु गोबिंद सिंह जुमला फैजे दूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह साहब दा पावन जस कथन करदिया होया होईयां भुल्लां चुक्कां दी खिमा महाराज जी का पावन जस रेंदे प्रकरणा विच अगलियां कथावां विच आप जी सरवण करोगे। वाहिगुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। हे अच्युत हे पार ब्रह्म, हे पूरन हे सर्वम,
दुख पंजन गुण सात,
हे संगी हे निरंकार,
हे निर्गुण सब टेक,
हे गोविंद हे गुण निदान,
जाके सदा विवेक,
परम्पर हर हरे
है बियो बनहार,
संत कै सदा संग
निधाराया दार,
ठाकुर हों दास रो
निर्गुण गुण नहीं कोवे,
नानक दीजा नाम दान
राखो ही है परोए,
आए प्रभु शरणागति
कृपा निध दयाल,
एक अखर हर मन बस्त
नानक होत नियाल,
वाहे गुरु नाम जहाज है
जड़े सोतरे पार,
जो शरदा कर सेव दे
गुर पार उतारन,
वाहे गुरु नाम जहाज है
जड़े सो तेरे पार,
जो श्रद्धा कर सेव दे
गुर पार उतारनार।
वाहे गुरु जी का खालसा।